दंडवत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परणा। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा से कौलां दा। ग्रंथाकार भाई संतोख सिंह जी लिख रहे ने कि सतगुरु हरगोबिंद सच्चे पातशाह जी ने कौलां नू दर्शन दिता। सच्चे पातशाह जी ने वरदान दिता कि तेनू उत्तम पदवी की प्राप्ति होगी रता भी मन दे विच कोई चिंता ना कर। कल इथों तक कथा पहुंची सी अज इथों अगे मैं प्रारंभ कर दा। दो कटी लग बैठे रहे इत्यादक सुन यार बहो कहे। ग्रंथाकार भाई संतोख सिंह जी लिखते ने कि करीब सतगुरु हरगोबिंद सच्चे पातशाह जी दो घड़िया कौलां दे कोल बैठे रहे इस तरह के बहुत सारे बचन उदे सुने और अपने आके। धीरज दीन चरण छुटवावत नहीं छोरत पुन पुन और लावत। कौलां ने सतगुरु हरगोबिंद सच्चे पातशाह जी दे चरण फड़े हुए ने जिन्हां नूं छड़दी नहीं है। सतगुरु जी धीरज दे के अपने चरणां नूं छड़ाउण दा यतन करदे ने पर ओह नहीं छड़दी बार बार अपनी छाती दे नाल सतगुरां दे चरणां नूं लाउंदी। हे सतगुर तुमरे पग प्यारे नहीं त्यागण चित चैत हमारे। कौलां कहिंदी है कि हे सतगुरु सच्चे पातशाह जी तुहाडे ए जिहड़े चरण ने ए मैनू बड़े प्यारे लगदे ने मेरा रता भी चित नहीं करदा कि मैं इन्हां चरणां नूं छड़ देवां। बार बार मुख पर को फेरत त्रिपत न होत रूप गुर हेरत। बार बार मुख पर को फेरत बार बार सतगुरां दे चेहरे दे वल तकदी है त्रिपत न होत गुरु को हेरत। गुरु जी का दर्शन करके मानो के कौलां त्रिपत नहीं हुंदी रजदी ने। आशा वासन दीर्घ तब कीनो अंत समा जब मेरो चीनो। सतगुरु जी ने बड़ा दिलासा दिता ता फिर कौलां ने अर्ज कीती कहिंदी है अंत समा जब मेरो चीनो जदों मेरा अखीरले स्वासां दे निकलण दा समा तुहानू पता लगे। सन मुख मम बैठो तब आए तुम देखत ही प्राण सिधाए। कहिंदी है कि जदों मेरे प्राण निकलण लगण उस वेले मेरे सामने आण के बह जायो तुहाडा दर्शन देखदयां देखदयां ही मैं अपने शरीर नूं छड्डना चाहुंदी हां। क्योंकि पिछे कल इस गल दा जिक्र आया सी कि सतगुरां ने आख्या कि चार घटी जब दिन रह काली के चार घड़ियां जदों कल दा दिन अस्त होण दे विच रह जावेगा त ਤਬ ਤਨ ਤੁਬ ਪ੍ਰਾਣਨ ਤੇ ਖਾਲੀ, ਉਸ ਵੇਲੇ ਤੇਰੀ ਮੌਤ ਹੋਵੇਗੀ, ਤੇਰਾ ਸਰੀਰ ਪ੍ਰਾਣਾ ਤੋਂ ਖਾਲੀ ਹੋਵੇਗਾ। ਹੁਣ ਕਹਿੰਦੀ ਹੈ ਕਿ ਜਦੋਂ ਮੈਂ ਮਰਨ ਲੱਗਾ ਕੱਲ ਨੂੰ, ਤੇ ਉਸ ਵੇਲੇ ਮੇਰੇ ਤੁਸੀਂ ਸਾਹਮਣੇ ਹੋਣੇ ਚਾਹੀਦੇ ਹੋ, ਮੈਂ ਤੁਹਾਡਾ ਦਰਸ਼ਨ ਦੇਖਦਿਆਂ ਦੇਖਦਿਆਂ ਹੀ ਚੜਾਈ ਕਰਾਂ। ਇਹ ਬੇਨਤੀ ਮੇਰੀ ਸੁਣ ਲੀਜੈ, ਤੁਬ ਕਿਰਪਾਲ ਬੜ ਕਰੁਣਾ ਕੀਜੈ। ਕੌਲਾਂ ਕਹਿੰਦੀ ਹੈ ਕਿ ਮੇਰੀ ਇਸ ਬੇਨਤੀ ਨੂੰ ਹੁਣੇ ਹੀ ਤੁਸੀਂ ਸੁਣ ਲਵੋ, ਕਿਰਪਾ ਕਰਨ ਵਾਲੇ ਕਿਰਪਾਲੂ ਹੋ, ਮੇਰੇ ਤੇ ਕਿਰਪਾ ਕਰਿਓ, ਮੇਰੇ ਉਸ ਵੇਲੇ ਸਾਹਮਣੇ ਹੋਇਓ। ਸੁਣ ਗੁਰ ਕਹਿਓ ਆਏ ਤੁਬ ਪਾਸ, ਰਹੋ ਆਨੰਦ ਮੈਂ ਚਿੰਤ ਬਿਨਾਸ। ਸਤਿਗੁਰਾਂ ਨੇ ਬਚਨ ਕੀਤਾ ਕਿ ਜ਼ਰੂਰ ਅਸੀਂ ਉਸ ਵੇਲੇ ਤੇਰੇ ਕੋਲ ਹੋਵਾਂਗੇ, ਤੂੰ ਆਨੰਦ ਦੇ ਵਿੱਚ ਰਹਿ, ਚਿੰਤਾ ਨੂੰ ਦੂਰ ਕਰ ਦੇ। ਕਹਿ ਕਰੇ ਮਸੀਰੀ ਹਰ ਗੋਵਿੰਦ, ਨਿਕਸੇ ਵਹਿਰ ਜਹਾਂ ਨਰ ਬ੍ਰਿੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਧੀਰਜ ਦੇ ਕੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਾਹਰ ਆਏ ਨੇ, ਉਹਨਾਂ ਸਿੱਖਾਂ ਸੰਗਤਾਂ ਦੇ ਵਿੱਚ ਬਹਿ ਗਏ ਨੇ ਜਿਨ੍ਹਾਂ ਦਾ ਬਹੁਤ ਵੱਡਾ ਇਕੱਠ ਸੀ। ਬੈਠ ਸਭਨ ਮੇ ਦਰਸ਼ਨ ਦੀਨ, ਪਾਰੀ ਉਪਕਾਰੀ ਬੀਰ ਪਰ ਬੀਨ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਵੱਡੇ ਪਰਉਪਕਾਰੀ ਨੇ, ਜਿਹੜੇ ਸਤਿਗੁਰੂ ਜੀ ਵੱਡੇ ਸੂਰਮੇ ਨੇ, ਤੇ ਜਿਹੜੇ ਸਤਿਗੁਰੂ ਜੀ ਬੜੇ ਪ੍ਰਵੀਨ ਨੇ, ਬੜੇ ਚਤੁਰ ਨੇ, ਬੜੇ ਸਿਆਣੇ ਨੇ, ਉਹਨਾਂ ਸਤਿਗੁਰਾਂ ਨੇ ਬੈਠ ਕੇ ਸਾਰਿਆਂ ਦੇ ਵਿੱਚ ਸਾਰਿਆਂ ਨੂੰ ਆਪਣਾ ਦਰਸ਼ਨ ਦਿੱਤਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਆਪਣੇ ਅਧਿਆਇ ਦੀ ਸਮਾਪਤੀ ਕੀਤੀ ਹੈ, ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਥੰਮ ਅਗਾਰੀ ਬੈਠ ਕਰ ਸਤਿਗੁਰ ਲਾਏ ਦੀਵਾਨ, ਆਏ ਰਬਾਬੀ ਢਿਗ ਥਿਰੇ ਕਰਿਓ ਸ਼ਬਦ ਕੋ ਗਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹੜਾ ਥੰਮ ਸਾਹਿਬ ਹੈ, ਜਿਹੜੀ ਉਹ ਜਗ੍ਹਾ ਹੈ, ਉਥੇ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਦੀਵਾਨ ਸਜਾਇਆ ਹੈ। ਆਏ ਰਬਾਬੀ ਢਿਗ ਥਿਰੇ ਕਰਿਓ ਸ਼ਬਦ ਕੋ ਗਾਨ। ਇੰਨੇ ਚਿਰ ਨੂੰ ਜਿਹੜੇ ਰਬਾਬੀ ਨੇ ਉਹ ਚੱਲ ਕੇ ਸਤਿਗੁਰਾਂ ਦੇ ਲਾਗੇ ਆਣ ਕੇ ਬਹਿ ਗਏ ਨੇ, ਜਿਨ੍ਹਾਂ ਨੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਨਾ ਸ਼ੁਰੂ ਕੀਤਾ। ਜਿਉਂ ਜਿਉਂ ਪੁਰ ਮੈਂ ਗੁਰ ਸੁਧ ਹੋਈ, ਤਿਉਂ ਤਿਉਂ ਚੱਲਿਓ ਆਏ ਸਭ ਕੋਈ। ਕਵੀ ਜੀ ਲਿਖਦੇ ਨੇ, ਜਿਵੇਂ ਜਿਵੇਂ ਸਤਿਗੁਰਾਂ ਦੀ ਨਗਰੀ ਦੇ ਵਿੱਚ ਆਉਣ ਦੀ ਖਬਰ ਫੈਲੀ ਹੈ, ਤਿਵੇਂ ਤਿਵੇਂ ਸੰਗਤਾਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੀਆਂ। ਅਰਪਿਆ ਕੋਰਨ ਸੀਸ ਨਿਵਾਵੈ, ਦਰਸ਼ਨ ਕਰੈ ਮੋਦ ਉਪ ਜਾਵੈ। ਸੰਗਤਾਂ ਆਪੋ ਆਪਣੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਦੀਆਂ ਨੇ। ਦਰਸ਼ਨ ਕਰੈ ਮੋਦ ਉਪ ਜਾਵੈ, ਸਤਿਗੁਰਾਂ ਦਾ ਦਰਸ਼ਨ ਸੰਗਤਾਂ ਕਰਦੀਆਂ ਨੇ ਤੇ ਮਨ ਦੇ ਵਿੱਚ ਖੁਸ਼ੀ ਆਉਂਦੀ। ਕਿਰਪਾ ਦ੍ਰਿਸ਼ਟ ਤੇ ਦੇਖਣ ਕਰੈ, ਸਭ ਕੀ ਮਨੋ ਕਾਮਨਾ ਪੁਰੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਮਿਹਰ ਦੀ ਨਜ਼ਰ ਦੇ ਨਾਲ ਵੇਖਦੇ ਨੇ, ਸਾਰਿਆਂ ਦੇ ਮਨ ਦੀਆਂ ਜਿਹੜੀਆਂ ਕਾਮਨਾਵਾਂ ਨੇ ਉਹਨਾਂ ਨੂੰ ਪੂਰੀਆਂ ਕਰਦੇ ਨੇ। ਸੰਦਿਆ ਸੋ ਦਰ ਲੱਗ ਤਹ ਥਿਰੇ, ਭੋਗ ਪਾਏ ਬੰਧਨ ਕੋ ਕਰੇ। ਸਤਿਗੁਰੂ ਜੀ ਕਵੀ ਜੀ ਲਿਖਦੇ ਨੇ ਕਿ ਸ਼ਾਮਾਂ ਤੱਕ ਉਥੇ ਬੈਠੇ ਰਹੇ ਨੇ, ਸੋਦਰ ਦਾ ਜਿਹੜਾ ਪਾਠ ਹੈ ਉਥੇ ਹੀ ਕੀਤਾ ਗਿਆ, ਜਦੋਂ ਉਸ ਦਾ ਭੋਗ ਪਾਇਆ ਤੇ ਫਿਰ ਸਾਰਿਆਂ ਨੇ ਨਮਸਕਾਰ ਕੀਤੀ। ਉਠ ਸਤ ਗੁਰ ਡੇਰੇ ਮੈਂ ਆਏ, ਰੁਚੀ ਅਨੁਸਾਰ ਅਸਨ ਕੋ ਖਾਏ। ਫਿਰ ਸਤਿਗੁਰੂ ਜੀ ਉਥੋਂ ਉੱਠ ਕੇ ਆਪਣੇ ਡੇਰੇ ਦੇ ਵਿੱਚ ਆ ਗਏ ਨੇ, ਆਪਣੀ ਰੁਚੀ ਦੇ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਾਦ ਪਾਣੀ ਛਕਿਆ। ਮ੍ਰਿਦਲ ਸੇਜ ਪਰ ਥਿਰੇ ਗੁਸਾਈ, ਸੁਪਤ ਜਥਾ ਸੁਖ ਰਾਤ ਬਿਤਾਈ। ਕੋਮਲ ਸੇਜਾ ਦੇ ਉੱਤੇ ਫਿਰ ਸਤਿਗੁਰੂ ਜੀ ਆਰਾਮ ਕਰਨ ਦੇ ਵਾਸਤੇ ਲੰਮੇ ਪੈ ਗਏ ਨੇ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਸੌ ਕੇ ਸਾਰੀ ਰਾਤ ਨੂੰ ਬਤੀਤ ਕੀਤਾ। ਰਹੀ ਜਾਮ ਜਾਮਣ ਦੁਇ ਕਰੀ, ਉਠ ਕਰ ਸੋਚ ਸਰਬ ਹੀ ਕਰੀ। ਜਦੋਂ ਪਹਿਰ ਰਾਤ ਰਹਿੰਦੀ ਸੀ ਉਸ ਵੇਲੇ ਸਤਿਗੁਰੂ ਜੀ ਜਾਗੇ ਨੇ, ਉੱਠ ਕੇ ਇਸ਼ਨਾਨ ਪਾਣੀ ਦੀ ਸਾਰੀ ਕਿਰਿਆ ਨੂੰ ਸਾਧਿਆ।
ਸ੍ਰੀ ਅਰਜਨ ਇੱਕ ਕੂਪ ਬਣਾਇਓ, ਸ਼ਕਰ ਗੰਗ ਤੇ ਨਾਮ ਬਤਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉੱਥੇ ਇੱਕ ਖੂਹ ਲਾਇਆ ਸੀ ਜਿਸ ਦਾ ਨਾਮ ਉਹਨਾਂ ਨੇ ਸ਼ਕਰ ਗੰਗ ਰੱਖਿਆ ਸੀ।
ਹਿਤ ਇਸ਼ਨਾਨ ਗਏ ਤਿਸ ਥਾਨ, ਲੈ ਕਰ ਸੰਗ ਦਾਸ ਬੁੱਧੀਵਾਨ।
ਜਿਹੜਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਖੂਹ ਲਾਇਆ ਸੀ, ਉਸ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਇਸ਼ਨਾਨ ਕਰਨ ਦੇ ਵਾਸਤੇ ਸਤਿਗੁਰੂ ਜੀ ਗਏ ਨੇ, ਸਤਿਗੁਰਾਂ ਦੇ ਨਾਲ ਬੁੱਧੀਵਾਨ ਸਤਿਗੁਰਾਂ ਦੇ ਦਾਸ ਵੀ ਪਹੁੰਚੇ।
ਬੰਧਨ ਕਰ ਮਜਣ ਤਹਿਕੀਨ, ਬੈਠੇ ਧਰ ਕੇ ਧਿਆਨ ਪਰਬੀਨ।
ਪਹਿਲਾਂ ਖੂਹ ਨੂੰ ਜਾ ਕੇ ਨਮਸਕਾਰ ਕੀਤੀ ਹੈ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਹੈ ਤੇ ਫਿਰ ਧਿਆਨ ਨੂੰ ਧਾਰਨ ਕਰਕੇ ਸਤਿਗੁਰੂ ਜੀ ਉੱਥੇ ਹੀ ਬਹਿ ਗਏ।
ਨਿਜ ਸਰੂਪ ਕੋ ਚਿਤਵਣ ਕਰਤੇ, ਬਹੁਰ ਗੁਰੂ ਬਾਣੀ ਕੋ ਰਰਤੇ।
ਪਹਿਲਾਂ ਆਪਣੇ ਨਿਜ ਸਰੂਪ ਦੇ ਵਿੱਚ ਆਪਣੇ ਚਿੱਤ ਨੂੰ ਜੋੜਿਆ ਹੈ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਪਾਠ ਕੀਤਾ।
ਆਦ ਸੁਖਮਨੀ ਉੱਚੇ ਸੁਰ ਤੇ, ਕਰਤ ਪਾਠ ਕੋ ਪ੍ਰੀਤੀ ਉਰਤੇ।
ਸਮੇਤ ਪ੍ਰੀਤੀ ਦੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪਾਠ ਕੀਤਾ ਹੈ, ਜਿਹੜੀਆਂ ਗੁਰਬਾਣੀਆਂ ਦਾ ਪਾਠ ਕੀਤਾ ਹੈ ਉਹਨਾਂ ਗੁਰਬਾਣੀਆਂ ਦੇ ਵਿੱਚ ਜਿਹੜੀ ਸੁਖਮਨੀ ਗੁਰਬਾਣੀ ਹੈ ਉਹ ਵੀ ਪ੍ਰਮੁੱਖ ਹੈ, ਉੱਚੀ ਸੁਰ ਦੇ ਨਾਲ ਪਾਠ ਕੀਤਾ।
ਸਿੱਖਿਆਣ ਕੇਰ ਉਧਾਰਨ ਕਾਰਨ, ਪਰ ਰੀਤ ਏਮ ਕਰੇ ਉਚਾਰਨ।
ਸਿੱਖਾਂ ਦਾ ਉਧਾਰ ਕਰਨ ਦੇ ਵਾਸਤੇ, ਸਿੱਖਾਂ ਦਾ ਕਲਿਆਣ ਕਰਨ ਦੇ ਵਾਸਤੇ ਸਤਿਗੁਰਾਂ ਨੇ ਇਸ ਤਰ੍ਹਾਂ ਬਾਣੀ ਪੜ੍ਹੀ ਹੈ ਤਾਂ ਕਿ ਬਾਕੀਆਂ ਦੇ ਵਿੱਚ ਇਹ ਰਹੁ ਰੀਤ ਪਸਰ ਜਾਵੇ ਕਿ ਇਸ ਤਰ੍ਹਾਂ ਗੁਰਬਾਣੀ ਦਾ ਪਾਠ ਕਰਨ।
ਤਹ ਬੈਠੇ ਪ੍ਰਾਤੀ ਹੋਏ ਗਈ, ਦਸੂ ਦਿਸ਼ ਪ੍ਰਕਾਸ਼ ਜੁਤ ਪਈ।
ਉੱਥੇ ਬੈਠਿਆਂ ਬੈਠਿਆਂ ਹੀ ਸੂਰਜ ਦਾ ਚੜਾਅ ਹੋ ਗਿਆ ਹੈ, ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਫੈਲ ਗਿਆ।
ਆਏ ਰਬਾਬੀ ਚੌਂਕੀ ਕੀਨ, ਗਾਏ ਬਿਲਾਵਲ ਰਾਗ ਪਰਬੀਨ।
ਇੰਨੇ ਚਿਰ ਨੂੰ ਰਬਾਬੀਆਂ ਦੀ ਚੌਂਕੀ ਪਹੁੰਚ ਗਈ ਹੈ। ਗਾਏ ਬਿਲਾਵਲ ਰਾਗ ਪਰਬੀਨ ਤੇ ਬਿਲਾਵਲ ਰਾਗ ਦੇ ਸ਼ਬਦਾਂ ਦਾ ਉਹਨਾਂ ਨੇ ਆਣ ਕੇ ਕੀਰਤਨ ਕੀਤਾ।
ਕਿਤਕ ਦੇਰ ਲਓ ਲੱਗਿਓ ਦੀਵਾਨ, ਪਾਰਿਓ ਸ਼ਬਦ ਕੋ ਭੋਗ ਸੋ ਜਾਨ।
ਕਾਫੀ ਦੇਰ ਇਸੇ ਤਰੀਕੇ ਦੇ ਨਾਲ ਕੀਰਤਨ ਹੁੰਦਾ ਰਿਹਾ, ਆਖਰਕਾਰ ਦੀਵਾਨ ਦਾ ਉਹ ਸਮਾਗਮ ਦਾ ਜਿਹੜਾ ਭੋਗ ਸੀ ਉਹ ਜਦੋਂ ਪਿਆ।
ਆਏ ਲਾਂਗਰੀ ਥਿਰਿਓ ਅਗਾਰੇ, ਮਹਾਰਾਜ ਹੈ ਤਿਆਰ ਹਾਰੇ।
ਜਦੋਂ ਗੁਰਬਾਣੀ ਦਾ ਭੋਗ ਪਾਇਆ ਗਿਆ, ਕੀਰਤਨ ਦਾ ਭੋਗ ਪਾਇਆ ਗਿਆ, ਇੰਨੇ ਚਿਰ ਨੂੰ ਸਤਿਗੁਰਾਂ ਦਾ ਲਾਂਗਰੀ ਆਣ ਕੇ ਖਲੋ ਗਿਆ ਹੈ ਹੱਥ ਜੋੜ ਕੇ, ਕਹਿੰਦਾ ਮਹਾਰਾਜ ਹੈ ਤਿਆਰ ਹਾਰੇ। ਹੇ ਮਹਾਰਾਜ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਪ੍ਰਸ਼ਾਦਾ ਤਿਆਰ ਹੈ।
ਕਹਿਓ ਆਣ ਸੋ ਤਤ ਛਿਨ ਖਾਇਓ, ਇਤਨੇ ਮੇ ਇੱਕ ਸਿੱਖ ਚੱਲ ਆਇਓ।
ਸਤਿਗੁਰਾਂ ਨੇ ਆਖਿਆ ਇੱਥੇ ਹੀ ਲੈ ਆਓ। ਸਤਿਗੁਰਾਂ ਦਾ ਪ੍ਰਸ਼ਾਦਾ ਉੱਥੇ ਲਿਆਂਦਾ ਗਿਆ, ਸਤਿਗੁਰਾਂ ਨੇ ਉਸ ਪ੍ਰਸ਼ਾਦੇ ਨੂੰ ਛਕਿਆ। ਇਤਨੇ ਮੇ ਇੱਕ ਸਿੱਖ ਚੱਲ ਆਇਓ, ਇੰਨੇ ਚਿਰ ਨੂੰ ਕੋਈ ਬਾਹਰੋਂ ਸਿੱਖ ਚੱਲ ਕੇ ਸਤਿਗੁਰਾਂ ਦੇ ਹਜ਼ੂਰ ਪਹੁੰਚੇ।
ਸੁਣੀਏ ਗੁਰੂ ਗਰੀਬ ਨਿਵਾਜ, ਸੰਤ ਤੇਨ ਰੱਛਿਆ ਤੁਮ ਕਾਜ।
ਉਸ ਸਿੱਖ ਨੇ ਅਰਜ ਕੀਤੀ ਹੈ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਣੋ, ਹੇ ਗਰੀਬ ਨਿਵਾਜ ਜੀ, ਤੁਸੀਂ ਸੰਤਾਂ ਦੀ ਤੇ ਗਊਆਂ ਦੀ ਰੱਖਿਆ ਦੇ ਵਾਸਤੇ ਪੈਦਾ ਹੋਏ।
ਇਸ ਥਲ ਤੇ ਕੇ ਹਰ ਇੱਕ ਨੇਰੇ, ਮਾਰਤ ਹੈ ਨਿਤ ਜੀਵ ਕਨੇਰੇ। ਉਹ ਆਉਣ ਵਾਲਾ ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ ਇਥੋਂ ਲਾਗੇ ਹੀ ਜਿਹੜਾ ਜੰਗਲ ਹੈ ਉਹਦੇ ਵਿੱਚ ਇੱਕ ਬਹੁਤ ਭਿਆਨਕ ਵੱਡਾ ਸ਼ੇਰ ਰਹਿੰਦਾ ਜਿਹੜਾ ਕਿ ਰੋਜ਼ ਹੀ ਜੀਵਾਂ ਦਾ ਘਾਤ ਕਰਦਾ ਹੈ, ਜੀਵਾਂ ਨੂੰ ਮਾਰਦਾ।
ਬਹਿਖੀ ਗਉ ਸਮੋਹ ਨਕੇਤ ਗਯੋ ਪ੍ਰਾਤ ਮੈਂ ਚਾਰਨ ਹੇਤ।
ਕਹਿੰਦਾ ਸੱਚੇ ਪਾਤਸ਼ਾਹ ਮੇਰੇ ਘਰ ਦੇ ਵਿੱਚ ਬੜੀਆਂ ਮੱਝਾਂ ਨੇ, ਬੜੀਆਂ ਗਊਆਂ ਨੇ, ਮੈਂ ਸਾਰੀਆਂ ਨੂੰ ਕੱਲ ਸਵੇਰ ਦੇ ਵੇਲੇ ਚਾਰਨ ਗਿਆ ਸੀ।
ਗੋ ਤਨ ਬਿਖੈ ਆਣ ਸੋ ਪਰਿਓ ਮਾਰ ਕਿਤਕ ਕੋ ਕਾਇਲ ਕਰਿਓ।
ਕਹਿੰਦਾ ਸੱਚੇ ਪਾਤਸ਼ਾਹ ਗਊਆਂ ਦੇ ਵੱਗ ਦੇ ਉੱਤੇ ਅਚਾਨਕ ਹੀ ਸ਼ੇਰ ਨੇ ਹਮਲਾ ਕਰ ਦਿੱਤਾ, ਕਈਆਂ ਨੂੰ ਮਾਰ ਦਿੱਤਾ ਤੇ ਕਈਆਂ ਗਊਆਂ ਨੂੰ ਜ਼ਖਮੀ ਕਰ ਦਿੱਤਾ।
ਮੈਂ ਤੱਕ ਸ਼ਰਨ ਆਪ ਕੀ ਆਇਓ ਨਿਰਭੈ ਕਰੋ ਦਿਓ ਤ੍ਰਾਸ ਮਿਟਾਇਓ।
ਕਹਿੰਦਾ ਕਿ ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਦੀ ਆਸ ਨੂੰ ਤੱਕ ਕੇ ਤੁਹਾਡੇ ਕੋਲ ਆਣ ਕੇ ਬੇਨਤੀ ਕੀਤੀ ਹੈ, ਕਿਰਪਾ ਕਰਕੇ ਸ਼ੇਰ ਨੂੰ ਮਾਰ ਕੇ ਸਾਨੂੰ ਨਿਡਰ ਕਰ ਦਿਓ, ਉਸ ਦੇ ਡਰ ਤੋਂ ਸਾਨੂੰ ਮੁਕਤ ਕਰ ਦਿਓ।
ਨਾਹੇ ਤਾਂ ਬਨ ਮੈਂ ਘਾਸ ਕਨੇਰੇ ਅਬ ਡਰ ਜਾਏ ਨਹੀਂ ਕੋ ਨੇਰੇ।
ਜੇਕਰ ਇੰਜ ਨਾ ਹੋਇਆ ਤੇ ਸੱਚੇ ਪਾਤਸ਼ਾਹ ਘਾਹ ਤੇ ਭਾਵੇਂ ਬਹੁਤ ਹੈ ਉਸ ਬਣ ਦੇ ਵਿੱਚ ਜੰਗਲ ਦੇ ਵਿੱਚ, ਪਰ ਡਰਦਾ ਕੋਈ ਵੀ ਆਪਣੇ ਵੱਗਾਂ ਨੂੰ ਗਊਆਂ ਨੂੰ ਜਾਂ ਮੱਝਾਂ ਨੂੰ ਚਾਰਨ ਦੇ ਵਾਸਤੇ ਉੱਥੇ ਨਹੀਂ ਜਾਏਗਾ।
ਸੁਣ ਸਤ ਗੁਰ ਤੇ ਧੀਰਜ ਦੀਨੋ ਦਾਸ ਸੰਗ ਐਸੇ ਬਚ ਕੀਨੋ।
ਜਦੋਂ ਉਸਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਬਚਨ ਕਰਕੇ ਉਸ ਨੂੰ ਧੀਰਜ ਦਿੱਤਾ ਤੇ ਆਪਣੇ ਦਾਸ ਨੂੰ ਸਤਿਗੁਰਾਂ ਨੇ ਇੰਜ ਬਚਨ ਕੀਤਾ। ਕਹਿੰਦੇ ਨੇ ਤੂਰਨ ਆਣ ਤੁਰੰਗ ਹਮਾਰਾ ਸੁਣਤ ਹੁਕਮ ਕੋ ਜ਼ੀਨ ਸੁਧਾਰਾ। ਸਿੱਖ ਨੂੰ ਕਹਿੰਦੇ ਨੇ ਜਾ ਸਾਡਾ ਘੋੜਾ ਛੇਤੀ ਦੇ ਨਾਲ ਸਾਡੇ ਕੋਲ ਲੈ ਕੇ ਆ। ਸੁਣ ਕੇ ਹੁਕਮ ਨੂੰ ਉਹਨੇ ਘੋੜੇ ਦੇ ਉੱਤੇ ਕਾਠੀ ਪਾਈ ਤੇ ਸਤਿਗੁਰਾਂ ਦੇ ਕੋਲ ਲੈ।
ਪੈਂਦਾ ਵਿਦਿਆ ਆਦ ਜਸੂਰ ਤਿਆਰ ਤੁਰਤ ਲਖ ਚੜੇ ਹਜ਼ੂਰ।
ਜਦੋਂ ਸਤਿਗੁਰਾਂ ਨੇ ਇੰਜ ਹੁਕਮ ਕੀਤਾ, ਪੈਂਦੇ ਖਾਂ ਭਾਈ ਵਿਧੀ ਚੰਦ ਜੀ ਇਹ ਜਿਹੜੇ ਸਤਿਗੁਰਾਂ ਦੇ ਸੂਰਮੇ ਸੀ ਇਹ ਵੀ ਸਤਿਗੁਰਾਂ ਦੀ ਤਿਆਰੀ ਨੂੰ ਸੁਣ ਕੇ ਛੇਤੀ ਦੇ ਨਾਲ ਘੋੜਿਆਂ ਦੇ ਉੱਤੇ ਅਸਵਾਰ ਹੋ ਗਏ।
ਹੈ ਕੋ ਹੇਰ ਜੋ ਹੋਇਓ ਤਿਆਰ ਸਤਿਗੁਰ ਭਏ ਤੁਰਤ ਅਸਵਾਰ।
ਜਿਹੜਾ ਸਤਿਗੁਰਾਂ ਦੇ ਵਾਸਤੇ ਤਿਆਰ ਕਰਕੇ ਘੋੜਾ ਲਿਆਂਦਾ ਸੀ, ਕਾਲੀ ਦੇ ਨਾਲ ਸਤਿਗੁਰਾਂ ਨੇ ਉਹਦੀ ਸਵਾਰੀ ਕੀਤੀ।
ਸੰਗ ਸੁਪਾਟੀ ਇੱਕ ਸੌ ਚੜ ਚਾਲੇ ਆਗੇ ਕਰ ਸਿੱਖ ਗਮਨੇ ਨਾਲੇ।
ਸਤਿਗੁਰਾਂ ਦੇ ਨਾਲ ਕਰੀਬ 100 ਸੂਰਮਾ ਚੜ ਕੇ ਚੱਲਿਆ ਹੈ। ਆਗੇ ਕਰ ਸਿੱਖਣ ਗਮਨੇ ਲਾਲੇ, ਅੱਗੇ ਕਰਕੇ ਸਿੱਖਾਂ ਨੂੰ ਸਤਿਗੁਰੂ ਜੀ ਨਾਲ ਚੱਲ ਪੈ।
ਜਹ ਦੇਖਿਓ ਸੋ ਥਾਣ ਦਿਖਾਵਾ ਜਾਏ ਪਰਵੇਸ਼ ਬਣ ਕੇ ਥਾਵਾ।
ਜਿਹੜੇ ਸਿੱਖ ਨੇ ਖਬਰ ਦਿੱਤੀ ਹੈ ਉਹਨੂੰ ਵੀ ਨਾਲ ਲੈ ਕੇ ਗਏ ਨੇ। ਉਸ ਨੇ ਜਾ ਕੇ ਉਹ ਜਗ੍ਹਾ ਦਿਖਾਈ ਹੈ ਜਿੱਥੇ ਕਿ ਸ਼ੇਰ ਨੇ ਹਮਲਾ ਕੀਤਾ ਸੀ। ਜਾਏ ਪਰਵੇਸ਼ ਬਣ ਕੇ ਥਾਵਾ, ਉਸ ਜੰਗਲ ਦੇ ਵਿੱਚ ਪ੍ਰਵੇਸ਼ ਕਰ ਗਏ।
ਕਾਨਣ ਗਾਡੋ ਬਹੁਤ ਬਿਲੋਕਾ ਜਹਾਂ ਗਮਨ ਹੈ ਕੋ ਮਗ ਰੋਕਾ।
ਪਰ ਉੱਥੇ ਸ਼ੇਰ ਹੁਣ ਤੇ ਮੌਜੂਦ ਨਹੀਂ ਸੀ, ਉੱਥੇ ਹਮਲਾ ਕਰਕੇ ਪਤਾ ਨਹੀਂ ਕਿੱਥੇ ਚਲਾ ਗਿਆ ਸੀ। ਸਾਰੇ ਜੰਗਲ ਨੂੰ ਇਧਰ ਉਧਰ ਫਿਰ ਕੇ ਟਟੋਲਣ ਲੱਗੇ ਨੇ, ਲੱਭਣ ਲੱਗੇ ਨੇ। ਇੰਨੇ ਬਿਖੜੇ ਔਖੇ ਰਸਤੇ ਨੇ ਕਿ ਜਿਨ੍ਹਾਂ ਦੇ ਵਿੱਚ ਆਸਾਨੀ ਦੇ ਨਾਲ ਘੋੜਾ ਤੁਰ ਵੀ ਨਹੀਂ ਸਕਦਾ।
ਤੇਹ ਸਿੱਖ ਨੇ ਸੋ ਥਾਣ ਬਤਾਇਓ ਕੇ ਹਰ ਤਹਾਂ ਨਦਰ ਨਹੀਂ ਆਇਓ।
ਉਸ ਸਿੱਖ ਨੇ ਭਾਵੇਂ ਕਿ ਜਗ੍ਹਾ ਦੱਸੀ ਹੈ, ਪਰ ਜਿਹੜਾ ਕੇਹਰ ਹੈ, ਜਿਹੜਾ ਸ਼ੇਰ ਹੈ, ਉਹ ਤੇ ਉੱਥੇ ਕਿਤੇ ਵੀ ਨਜ਼ਰੀ ਨਹੀਂ ਆਇਆ।
ਗੁਰ ਲਾਗੇ ਤੈ ਕਰਨ ਅਖੇਰੇ ਸੂਕਰ ਸਸੇ ਮ੍ਰਿਗਣ ਕਨੇਰੇ।
ਸਤਿਗੁਰਾਂ ਨੇ ਉਸ ਜੰਗਲ ਦੇ ਵਿੱਚ ਹੋਰ ਸ਼ਿਕਾਰ ਖੇਡਣਾ ਸ਼ੁਰੂ ਕੀਤਾ ਹੈ। ਬੜਿਆਂ ਜੰਗਲੀ ਸੂਰਾਂ ਨੂੰ, ਖਰਗੋਸ਼ਾਂ ਨੂੰ ਔਰ ਹਿਰਨਾਂ ਨੂੰ ਮਾਰਿਆ। ਸਭ ਸੋ ਕਹਿਓ ਖੋਜੀਐ ਸ਼ੇਰ, ਇਹਤੇ ਉਤ ਫਿਰ ਕਰ ਲੀਜੈ ਹੇਰ। ਆਪਣੇ ਸਾਰਿਆਂ ਸੇਵਕਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਉਸ ਸ਼ੇਰ ਦੀ ਭਾਲ ਕਰੋ, ਇਧਰ ਉਧਰ ਫਿਰ ਕੇ ਉਸ ਨੂੰ ਲੱਭੋ।
ਆ ਮਿਖ ਖਾਏ ਤ੍ਰਿਪਤ ਹੋਏ ਪਰਿਓ, ਨਹੀਂ ਗਮਣਿਓ ਕਿਤੇ ਉਧਰ ਜੇ ਪਰਿਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਮਾਸ ਨੂੰ ਖਾ ਕੇ ਹੁਣ ਸ਼ੇਰ ਰੱਜਿਆ ਹੋਵੇਗਾ, ਇਧਰ ਉਧਰ ਕਿਤੇ ਟਿਕਿਆ ਹੋਵੇਗਾ, ਰੱਜਿਆ ਹੋਇਆ, ਇਸ ਕਰਕੇ ਦੂਰ ਤੇ ਗਿਆ ਨਹੀਂ ਹੋਵੇਗਾ।
ਸੁਪਤ ਹੋਏ ਕਿਸ ਝਾਰ ਮਝਾਰ, ਕਰੋ ਤੁਫੰਗਣ ਕੋ ਕੜ ਕਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਸੇ ਝਾੜੀ ਦੇ ਥੱਲੇ ਲੋਕੇ ਬੈਠਾ ਹੋਵੇਗਾ, ਇਸ ਕਰਕੇ ਉਸ ਨੂੰ ਬਾਹਰ ਕੱਢਣ ਦਾ ਇਹੀ ਤਰੀਕਾ ਹੈ ਕਿ ਗੋਲੀਆਂ ਦੀ ਆਵਾਜ਼ ਕਰੋ, ਗੋਲੀਆਂ ਚਲਾਓ।
ਇਤੇ ਉਤ ਤੇ ਗਣ ਤੁਪਕ ਚਲਾਈ, ਜਾਗਿਓ ਸ਼ੇਰ ਲੀਨ ਅੰਗੂਰਾਈ।
ਸਤਿਗੁਰਾਂ ਦਾ ਅੰਦਾਜ਼ਾ ਬਿਲਕੁਲ ਠੀਕ ਸੀ। ਜਦੋਂ ਗੋਲੀਆਂ ਬਹੁਤੀਆਂ ਸਾਰੀਆਂ ਇਧਰ ਉਧਰ ਚਲਾਈਆਂ ਤੇ ਉਸ ਵੇਲੇ ਇੱਕ ਝਾੜੀ ਦੇ ਥੱਲੇ ਹੀ ਸ਼ੇਰ ਸੁੱਤਾ ਪਿਆ ਸੀ, ਜਾਗ ਪਿਆ ਗੋਲੀਆਂ ਦੀ ਆਵਾਜ਼ ਨੂੰ ਸੁਣ ਕੇ ਤੇ ਉਸਨੇ ਅੰਗੜਾਈ ਲਈ, ਭਾਵ ਕਿ ਉਸਨੇ ਆਪਣੀ ਆਕੜ ਪੰਨੀ।
ਮਹਾ ਕੇ ਹਰੀ ਭੀਖਣ ਪਾਰਾ, ਵੱਡੀ ਬੇਲ ਲਾਂਗੁਲ ਵੱਡ ਤਾਰਾ।
ਕਵੀ ਜੀ ਲਿਖਦੇ ਨੇ ਕਿ ਬਹੁਤ ਵੱਡਾ ਸ਼ੇਰ ਹੈ, ਬੜਾ ਭਿਆਨਕ ਹੈ, ਬੜਾ ਭਾਰਾ ਹੈ, ਉਹਦੀ ਜਿਹੜੀ ਬੇਲ ਹੈ, ਭਾਵ ਕਿ ਉਹਦੀ ਜਿਹੜੀ ਲੰਬਾਈ ਹੈ, ਉਹ ਵੀ ਬਹੁਤ ਵੱਡੀ ਹੈ, ਔਰ ਇਸ ਤੋਂ ਇਲਾਵਾ ਪੂਛ ਵੀ ਬੜੀ ਲੰਮੀ ਹੈ।
ਮੁੱਕ ਪਸਾਰ ਕਰ ਤਬ ਜੰਭਾਇਓ, ਗਰਜਿਓ ਪੂਰ ਸਵਣ ਸੁਣ ਪਾਇਓ।
ਆਪਣੇ ਮੂੰਹ ਨੂੰ ਖੋਲ ਕੇ ਪਸਾਰ ਕੇ ਉਸਨੇ ਆਵਾਸੀ ਲਈ ਹੈ।
ਗਰਜਿਓ ਪੂਰ ਸਵਣ ਸੁਣ ਪਾਇਓ,
ਫੇਰ ਸ਼ੇਰ ਜ਼ੋਰ ਦੇ ਨਾਲ ਗਰਜਿਆ, ਗਰਜਣ ਦੀ ਆਵਾਜ਼ ਸਾਰਿਆਂ ਨੇ ਸੁਣੀ।
ਬਿਖਮ ਸਥਾਨ ਝਾੜ ਕੇ ਤਰੇ, ਤਾਹਾਂ ਬਿਲੋ ਕਿਓ ਪਟ ਸੁਧ ਕਰੇ।
ਇੱਕ ਝਾੜੀ ਦੇ ਥੱਲੇ ਬੜੀ ਬਿਖੜੀ ਜੀ ਜਗ੍ਹਾ ਹੈ, ਉਥੇ ਸ਼ੇਰ ਬੈਠਾ ਸੀ, ਉਥੋਂ ਵੇਖ ਕੇ ਸਿੱਖਾਂ ਨੇ ਸਤਿਗੁਰਾਂ ਨੂੰ ਆਣ ਕੇ ਖਬਰ ਦਿੱਤੀ।
ਸੁਣ ਗੁਰ ਬਲੀ ਤਾਹਾਂ ਚੱਲ ਗਏ, ਕੇ ਹਰ ਭੀਖਣ ਦੇਖਤ ਪਏ।
ਬਲਵਾਨ ਸਤਿਗੁਰੂ ਜੀ ਸੁਣ ਕੇ ਉਥੇ ਝਾੜੀ ਦੇ ਲਾਗੇ ਚਲੇ ਗਏ ਨੇ, ਦੇਖਿਆ ਜਾ ਕੇ ਸ਼ੇਰ ਨੂੰ ਕਿ ਬਹੁਤ ਭਿਆਨਕ ਸ਼ੇਰ ਹੈ।
ਬਿਖਮ ਥਾਣ ਸੋ ਖਰਿਓ ਨਿਹਾਰਿਓ, ਹੈ ਤੇ ਉਤਰਨ ਹਿਰਦੈ ਵਿਚਾਰਿਓ।
ਬਾਰ ਬਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੜੀ ਬਿਖਮ ਜਗ੍ਹਾ ਹੈ। ਬਿਖਮ ਦਾ ਭਾਵ ਹੈ ਕਿ ਬੜੀ ਔਖੀ ਤੇ ਬਿਖੜੀ ਜਗ੍ਹਾ ਹੈ, ਜਿੱਥੇ ਆਸਾਨੀ ਦੇ ਨਾਲ ਵੜਿਆ ਨਹੀਂ ਜਾ ਸਕਦਾ, ਪਹੁੰਚਿਆ ਨਹੀਂ ਜਾ ਸਕਦਾ। ਉਸ ਜਗ੍ਹਾ ਨੂੰ ਦੇਖ ਕੇ ਸਤਿਗੁਰੂ ਜੀ ਲਾਗੇ ਜਾ ਕੇ ਖਲੋ ਗਏ ਨੇ। ਹੈ ਤੇ ਉਤਰ ਹਿਰਦੈ ਵਿਚਾਰਿਓ, ਘੋੜੇ ਤੋਂ ਉਤਰ ਕੇ ਹੀ ਸ਼ੇਰ ਨੂੰ ਮਾਰਨਾ ਪਵੇਗਾ, ਕਿਉਂਕਿ ਘੋੜਾ ਉਸ ਜਗ੍ਹਾ ਦੇ ਉੱਤੇ ਜਾ ਹੀ ਨਹੀਂ ਸਕਦਾ।
ਨਹੀਂ ਤੁਫਾਂਗ ਸਾਂਗੀ ਸਮਾਰ, ਖੜਗ ਸਿਪਰ ਗਹਿ ਸਮੁਖ ਸੰਘਾਰ।
ਭਾਵੇਂ ਕਿ ਦੂਰੋਂ ਖਲੋ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੰਦੂਕ ਦੀ ਗੋਲੀ ਦੇ ਨਾਲ ਸ਼ੇਰ ਨੂੰ ਮਾਰ ਸਕਦੇ ਸਨ, ਪਰ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਪਣੇ ਮਨ ਦੇ ਵਿੱਚ ਇਹ ਚਿਤਵਨਾ ਬਣਾਈ ਹੈ ਕਿ ਗੋਲੀ ਦੇ ਨਾਲ ਇਸ ਨੂੰ ਨਹੀਂ ਮਾਰਨਾ, ਇਸ ਨੂੰ ਤਲਵਾਰ ਦੇ ਨਾਲ ਮਾਰਨਾ ਹੈ, ਇਸ ਕਰਕੇ ਤਲਵਾਰ ਨੂੰ ਤੇ ਢਾਲ ਨੂੰ ਸਾਂਭੇ।
ਨਹੀਂ ਤੁਰੰਗ ਚਲਾਵਣ ਥਾਨ, ਕੰਟਕ ਜੁੱਤ ਤਰ ਖਰੇ ਮਹਾਨ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਸੋਚਿਆ ਕਿ ਘੋੜਾ ਵੀ ਉੱਥੇ ਜਾ ਨਹੀਂ ਸਕਦਾ, ਕਿਉਂਕਿ ਬਹੁਤੇ ਸਾਰੇ ਕੰਡਿਆਂ ਦੇ ਸਮੇਤ ਝੁੰਡਾਂ ਦੇ ਝੁੰਡ ਰੁੱਖ ਖਲੋਤੇ ਨੇ।
ਦੀਰ ਗਦਾੜ ਦਾਰਨ ਤੁੰਡ, ਪਗ ਕੇ ਨਖ ਤੀਖੇ ਸੋ ਪ੍ਰਚੰਡ।
ਕਿਸ ਤਰ੍ਹਾਂ ਦਾ ਸ਼ੇਰ ਹੈ ਉਸ ਦਾ ਬਿਆਨ ਕਰਦੇ ਨੇ ਕਵੀ ਜੀ। ਕਵੀ ਜੀ ਲਿਖਦੇ ਨੇ ਦੀਰਘ ਦਾੜਾਂ, ਉਹਦੀਆਂ ਜਿਹੜੀਆਂ ਦਾੜਾਂ ਨੇ ਉਹ ਬਹੁਤ ਲੰਮੀਆਂ ਲੰਮੀਆਂ ਨੇ, ਦੰਦ ਬੜੇ ਵੱਡੇ ਨੇ, ਔਰ ਇਸ ਤੋਂ ਇਲਾਵਾ ਵੱਡਾ ਸਾਰਾ ਉਹਦਾ ਸਿਰ ਹੈ। ਪੱਗ ਕੇ ਨੱਖ ਤੀਖੇ ਸੋ ਪ੍ਰਚੰਡ, ਤੇ ਜਿਹੜੀਆਂ ਪੈਰਾਂ ਦੀਆਂ ਨੌਂਦਰਾਂ ਨੇ, ਜਿਹੜੇ ਨੌਂ ਨੇ, ਉਹ ਵੀ ਬੜੇ ਤਿੱਖੇ ਤੇ ਵੱਡੇ ਨੇ। ਭੀਖਣ ਸਟਾ ਉਠਾਏ ਟੌਰ, ਦੇਹ ਤਰਾਸ ਜਨ ਪਖਤ ਦੌਰ। ਜਿਹੜੇ ਉਹਦੇ ਗਰਦਨ ਦੇ ਵਾਲ ਨੇ, ਉਹ ਵੀ ਬੜੇ ਵੱਡੇ ਵੱਡੇ ਨੇ। ਇਸ ਤੋਂ ਇਲਾਵਾ ਵਾਲਾਂ ਦਾ ਇੱਕ ਗੁੱਛਾ ਉਹਦੀ ਪੂਛ ਦੇ ਅਖੀਰਲੇ ਪਾਸੇ ਹੈ। ਦੇਹ ਤਰਾਸ ਜਨ ਪਖਤ ਦੌਰ, ਮਾਨੋ ਕੇ ਦੌੜ ਕੇ ਹੁਣੇ ਹੀ ਖਾਣਾ ਚਾਹੁੰਦਾ ਹੈ, ਇਸ ਤਰ੍ਹਾਂ ਲੱਗਦਾ। ਬੜੇ ਪਖਾਰ ਗਾਤ ਪਰ ਪਰੇ, ਮਾਨੋ ਗਿਰ ਪਰ ਅਹੀ ਸਮ ਸਰੇ। ਬੜੇ ਪਖਾਰ ਗਾਤ ਪਰ ਪਰੇ, ਮਾਨੋ ਗਿਰ ਪਰ ਅਹੀ ਸਮ ਸਰੇ। ਭਾਵ ਕੇ ਸ਼ੇਰ ਦੇ ਸਰੀਰ ਦੇ ਉੱਤੇ ਵੱਡੀਆਂ ਵੱਡੀਆਂ ਧਾਰੀਆਂ ਇਸ ਤਰ੍ਹਾਂ ਪਈਆਂ ਹਨ ਕਿ ਜਿਵੇਂ ਪਹਾੜ ਦੇ ਉੱਤੇ ਸੱਪ ਲੇਟ ਰਹੇ ਹੋਣ। ਹੁਣ ਇਸ ਤੁਕ ਤੋਂ ਇਹ ਭਾਵ ਲੱਗਦਾ ਹੈ ਕਿ ਜਿਹੜਾ ਸ਼ੇਰ ਹੈ ਨਾ, ਉਹ ਧਾਰੀਆਂ ਵਾਲਾ ਸ਼ੇਰ ਹੈ, ਜਿਹਨੂੰ ਕਿ ਆਪਾਂ ਅੰਗਰੇਜ਼ੀ ਦੇ ਵਿੱਚ ਟਾਈਗਰ ਕਹਿ ਦਿੰਦੇ ਹਾਂ, ਜਿਹਨੂੰ ਲਾਇਨ ਆਖਿਆ ਜਾਂਦਾ ਅੰਗਰੇਜ਼ੀ ਦੇ ਵਿੱਚ, ਜਿਹਨੂੰ ਕਿ ਪੰਜਾਬੀ ਦੇ ਵਿੱਚ ਆਪਾਂ ਬੱਬਰ ਸ਼ੇਰ ਕਹਿ ਦਿੰਦੇ ਹਾਂ, ਉਹ ਸ਼ੇਰ ਨਹੀਂ ਹੈ, ਇਹ ਧਾਰੀਆਂ ਵਾਲਾ ਸ਼ੇਰ ਹੈ। ਕਿਉਂਕਿ ਕਵੀ ਜੀ ਨੇ ਲਿਖਿਆ ਕਿ ਸਰੀਰ ਦੇ ਉੱਤੇ ਇਸ ਤਰ੍ਹਾਂ ਦੀਆਂ ਧਾਰੀਆਂ ਲੰਮੀਆਂ ਲੰਮੀਆਂ ਪਈਆਂ ਹੋਈਆਂ ਨੇ, ਜਿਵੇਂ ਪਹਾੜ ਦੇ ਉੱਤੇ ਸੱਪ ਲੇਟ ਰਹੇ ਹੋਣ, ਉਹ ਸ਼ੇਰ ਹੈ। ਸ਼੍ਰੋਣ ਤਰੰਗੀ ਆਖ ਮਨੋ ਹੈ, ਉਧਰ ਬਿਸਦ ਜਿਹ ਬ੍ਰਿਦਲ ਕਨੋ ਹੈ। ਲਹੁ ਰੰਗੀਆਂ ਲਾਲ ਅੱਖਾਂ ਨੇ, ਉਧਰ ਬਿਸਦ ਜਿਹ ਬ੍ਰਿਦਲ ਕਨੋ ਹੈ। ਉਹਦਾ ਜਿਹੜਾ ਪੇਟ ਹੈ ਉਹ ਬਿਲਕੁਲ ਸਾਫ ਹੈ, ਚਿੱਟਾ ਹੈ ਔਰ ਬੜਾ ਲੱਗਦਾ ਹੈ, ਕੋਮਲ ਹੈ। ਗੁਰੂ ਉਤਰ ਆਗੇ ਹੋਏ ਖਰੇ, ਸਿਪਰ ਬਾਮ ਕਰ ਦਿੜ ਤਬ ਤਰੇ। ਸਤਿਗੁਰੂ ਜੀ ਥੱਲੇ ਉਤਰ ਕੇ ਘੋੜੇ ਤੋਂ ਰੁਕ ਗਏ ਨੇ, ਖੱਬੇ ਹੱਥ ਦੇ ਵਿੱਚ ਸਤਿਗੁਰਾਂ ਨੇ ਦ੍ਰਿੜਤਾ ਦੇ ਨਾਲ ਢਾਲ ਨੂੰ ਫੜਿਆ। ਲਲਕਾਰਿਓ ਗੀਦੀ ਕਿਉਂ ਖਰਿਓ, ਕਹੇ ਮ ਪਾਏ ਰੋਪ ਬੇ ਕਰਿਓ। ਸਤਿਗੁਰਾਂ ਨੇ ਲਲਕਾਰਿਆ ਸ਼ੇਰ ਨੂੰ, ਕਹਿੰਦੇ ਨੇ ਹੇ ਕਾਇਰ ਕਿਉਂ ਖਲੋਤਾ ਹੈ, ਅੱਗੇ ਵੱਧ। ਇਸ ਤਰ੍ਹਾਂ ਕਹਿ ਕੇ ਸਤਿਗੁਰਾਂ ਨੇ ਆਪਣੇ ਪੈਰਾਂ ਨੂੰ ਜਮਾਇਆ। ਸੁਣਤ ਨਿਕਟ ਪਿਖ ਬੜ ਪਵਕਾਰਿਓ, ਖਰੇ ਜੋ ਪਟ ਹੈ ਗਣ ਡਰ ਤਾਰਿਓ। ਲਲਕਾਰ ਨੂੰ ਸੁਣ ਕੇ ਬਹੁਤ ਜ਼ਿਆਦਾ ਉੱਚੀ ਜ਼ੋਰ ਦੇ ਨਾਲ ਫਿਰ ਤੋਂ ਸ਼ੇਰ ਗਰਜਿਆ ਹੈ। ਜਿੰਨੇ ਵੀ ਲਾਗੇ ਘੋੜੇ ਤੇ ਘੋੜਿਆਂ ਦੇ ਸਮੇਤ ਸਵਾਰ ਖੜੇ ਸਨ, ਉਹ ਸਾਰੇ ਦੇ ਸਾਰੇ ਬੜੇ ਡਰੇ। ਭਾਜੇ ਆਪ ਆਪ ਕੋ ਗਏ, ਮੂਤਰ ਪੁਰਖ ਤਜਤ ਕੋ ਪਏ। ਘੋੜੇ ਇੰਨੇ ਜ਼ਿਆਦਾ ਡਰੇ ਨੇ ਕਿ ਆਪੋ ਆਪਣੇ ਸਵਾਰਾਂ ਨੂੰ ਲੈ ਕੇ ਪਿਛਾਂ ਨੂੰ ਦੌੜੇ ਨੇ, ਕਈਆਂ ਦਾ ਮੂਤਰ ਨਿਕਲ ਗਿਆ ਤੇ ਕਈਆਂ ਨੇ ਲਿੱਦ ਸੁੱਟੀ। ਇਹ ਕਹਿ ਬਾਰ ਫਾਂਦ ਕਰ ਆਇਓ, ਤੁੰਡ ਪ੍ਰਚੰਡ ਪਸਾਰਤ ਤਾਇਓ। ਇੱਕੋ ਵਾਰ ਦੌੜਦਾ ਹੋਇਆ ਅੱਗੇ ਨੂੰ ਪਹੁੰਚਿਆ ਹੈ, ਆਪਣੇ ਮੂੰਹ ਨੂੰ ਖੋਲ ਕੇ ਉਹ ਅੱਗੇ ਵਧਿਆ। ਦੂਰ ਦੂਰ ਥਿਰ ਪਿਖੈ ਤਮਾਸ਼ਾ, ਕੇਚਤ ਬਾਜ ਹੋਤ ਹੈ ਪਾਸਾ। ਦੂਰ ਦੂਰ ਖਲੋ ਕੇ ਸਾਰੇ ਤਮਾਸ਼ੇ ਨੂੰ ਵੇਖ ਰਹੇ ਨੇ, ਕਈ ਘੋੜਿਆਂ ਦੇ ਸਵਾਰ ਨੇੜੇ ਵੀ ਆਏ। ਨਿਜ ਬਲ ਅਖਲ ਕਰੇ ਮੁਖ ਬਾਏ, ਚਰਨ ਸਖਨ ਜੋਗ ਉਰਦ ਆਠਾਏ। ਕਹਿਣ ਤੋਂ ਭਾਵ ਹੈ ਕਿ ਸ਼ੇਰ ਆਪਣਾ ਸਾਰਾ ਬਲ ਲਾ ਕੇ ਮੂੰਹ ਨੂੰ ਖੋਲ ਕੇ ਅੱਗੇ ਵਧਿਆ ਹੈ, ਤਿੱਖੇ ਨੋਵਾਂ ਵਾਲੇ ਦੋਵੇਂ ਅਗਲੇ ਪੈਰ ਉਸਨੇ ਉਤਾਂ ਚੁੱਕੇ।
ਉਪਰ ਪਰਿਓ ਆਣ ਕਰੇ ਐਸੇ, ਤਾਰੇ ਦਬਾਏ ਉਠੇ ਨਹੀਂ ਜੈਸੇ।
ਇਸ ਤਰ੍ਹਾਂ ਛਾਲ ਮਾਰ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਉੱਤੇ ਉਸ ਸ਼ੇਰ ਨੇ ਹਮਲਾ ਕੀਤਾ ਹੈ ਕਿ ਮਨ ਨੂੰ ਥੱਲੇ ਹੀ ਦਬਾ ਦੇਗਾ, ਉੱਠਣ ਨਹੀਂ ਦੇਵੇਗਾ।
ਸਿਰ ਉਪਰ ਜਬ ਆਵਣ ਲਾਗਾ, ਆੜ ਸਿਪਰ ਕੋ ਰੋਕਸ ਆਗਾ।
ਜਦੋਂ ਸਿਰ ਤੋਂ ਦੱਬਣ ਲੱਗਾ ਛਾਲ ਮਾਰ ਕੇ ਸ਼ੇਰ, ਉਸ ਵੇਲੇ ਸਤਿਗੁਰਾਂ ਨੇ ਉਸ ਨੂੰ ਰੋਕਣ ਦੇ ਵਾਸਤੇ ਆਪਣੀ ਢਾਲ ਨੂੰ ਅੱਗੇ ਕੀਤਾ।
ਰਹਿਓ ਯੋਜ ਕਰ ਅਗਰ ਨ ਆਵਾ, ਢਾਲ ਝੰਜੋਰਨ ਬਦਨ ਚਲਾਵਾ।
ਟਾਲ ਦੇ ਉੱਤੇ ਉਸ ਦੀ ਛਾਲ ਦੇ ਵਾਰ ਨੂੰ ਚੱਲਿਆ ਹੈ। ਬਹੁਤਾ ਜ਼ਿਆਦਾ ਸ਼ੇਰ ਨੇ ਜ਼ੋਰ ਲਾਇਆ, ਦੂਸਰੇ ਪਾਸਿਓਂ ਸਤਿਗੁਰਾਂ ਨੇ ਵੀ ਜ਼ੋਰ ਦੇ ਨਾਲ ਪਿਛਾਂ ਨੂੰ ਤੱਕਿਆ, ਅੱਗਰ ਨਾ ਆਵਾ, ਅੱਗੇ ਨਾ ਆ ਸਕਿਆ। ਢਾਲ ਝੰਜੋਰਨ ਬਦਨ ਚਲਾਵਾ, ਜਿਹੜਾ ਸ਼ੇਰ ਨੇ ਮੂੰਹ ਖੋਲਿਆ ਸੀ ਉਹਦਾ ਵਾਰ ਉਹਨੇ ਢਾਲ ਦੇ ਉੱਤੇ ਕੀਤਾ।
ਤੇਹ ਛਿਨ ਗੁਰੂ ਸ਼ਮਸ਼ੇਰ ਨਿਕਾਸੀ, ਤੀਖਣ ਪੀਖਣ ਚਲ ਚਪ ਲਾਸੀ।
ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਤਲਵਾਰ ਨੂੰ ਸਾਂਭਿਆ ਹੈ, ਜਿਹੜੀ ਤਲਵਾਰ ਬੜੀ ਤਿੱਖੀ ਤੇ ਭਿਆਨਕ ਹੈ। ਚੱਲੀ ਚਪਲਾਸੀ ਕਹਿਣ ਤੋਂ ਭਾਵ ਹੈ ਕਿ ਬੜੀ ਕਾਲੀ ਦੇ ਨਾਲ ਚਮਕ ਕੇ ਬਿਜਲੀ ਦੇ ਵਾਂਗ ਚੱਲੀ।
ਰੋਪੇ ਉਪਾਏ ਦੇੜ ਥੰਬ ਸਮਾਨਾ, ਨਹੀਂ ਥਾਣ ਤੇ ਚੱਲੇ ਸੁਜਾਨਾ।
ਜਿਸ ਤਰ੍ਹਾਂ ਇੱਕ ਪਿੱਲਰ ਹੁੰਦਾ ਹੈ, ਜਿਸ ਤਰ੍ਹਾਂ ਇੱਕ ਥੰਮ ਹੁੰਦਾ ਹੈ, ਇਸ ਤਰ੍ਹਾਂ ਦ੍ਰਿੜਤਾ ਦੇ ਨਾਲ ਸਤਿਗੁਰੂ ਜੀ ਆਪਣੇ ਪੈਰਾਂ ਨੂੰ ਜਮਾ ਕੇ ਖਲੋਤੇ ਨੇ, ਇੱਕ ਇੰਚ ਭਰ ਵੀ ਸਤਿਗੁਰੂ ਜੀ ਪਿਛਾਂ ਜਾਂ ਅੱਗੇ ਨਾ ਹੋਏ।
ਕੋਪ ਗੁਰੂ ਕੇ ਮੁਖ ਪਰ ਛਾਇਓ, ਪ੍ਰਿਕਟੀ ਨਚਤ ਲਾਲ ਹੋਏ ਆਇਓ।
ਗੁਰੂ ਜੀ ਦਾ ਚਿਹਰਾ ਗੁੱਸੇ ਦੇ ਨਾਲ ਲਾਲ ਹੋ ਗਿਆ, ਜਿਹੜੀਆਂ ਭੌਹਾਂ ਨੇ, ਜਿਹੜੇ ਪ੍ਰਵੱਟੇ ਨੇ ਉਹ ਟੇਢੇ ਹੋ ਗਏ ਨੇ, ਤੇ ਜਿਹੜੇ ਪ੍ਰਵੱਟੇ ਇੱਧਰ ਉੱਧਰ ਇਸ ਤਰ੍ਹਾਂ ਹਿਲਦੇ ਨੇ ਜਿਵੇਂ ਨੱਚਦੇ ਹੋਣ, ਅੱਖਾਂ ਲਾਲ ਸੁਰਖ ਹੋ ਗਏ।
ਫਰਕਤ ਅਦਰ ਅਰਨ ਦ੍ਰਿਗ ਪਰੇ, ਸਿਪਰਤ ਕੇਲਾ ਪੂਰਬ ਦਏ।
ਸਤਿਗੁਰਾਂ ਦੇ ਹੋਂਠ ਫਰਕੇ ਨੇ, ਅੱਖਾਂ ਲਾਲ ਹੋਈਆਂ ਨੇ, ਸਿਪਰ ਧਕੇਲਾ ਪੂਰਬ ਦਏ। ਸਾਰਿਆਂ ਤੋਂ ਪਹਿਲਾਂ ਜਿਹੜੀ ਢਾਲ ਸੀ ਨਾ ਉਹਦੇ ਨਾਲ ਪਛਾਣ ਨੂੰ ਤੱਕਿਆ।
ਜੋਗ ਪੱਗ ਮੁਖ ਢਾਲੇ ਪਰ ਤੀਨ, ਹਟ ਪੀਛੇ ਤਨ ਉਚੋ ਕੀਨ।
ਸ਼ੇਰ ਦੇ ਦੋਵੇਂ ਅਗਲੇ ਪੈਰ ਤੇ ਉਹਦਾ ਮੂੰਹ, ਇਹ ਤਿੰਨੇ ਹੀ ਚੀਜ਼ਾਂ ਢਾਲ ਦੇ ਉੱਤੇ ਟਿੱਕੀਆਂ ਸਨ।
ਹਟ ਪੀਛੇ ਤਨ ਉਚੋ ਕੀਓ,
ਸ਼ੇਰ ਥੋੜਾ ਜਿਹਾ ਪਛਾਣ ਹਟਿਆ ਤੇ ਫੇਰ ਉਹਨੇ ਉੱਚਾ ਕੀਤਾ ਆਪਣੇ ਸਰੀਰ ਨੂੰ।
ਦਾਹਣ ਘਰ ਕੋ ਬਲ ਕਰ ਸਾਰਾ, ਖੜਗ ਫੁਲਾਦੀ ਗੁਰੂ ਪ੍ਰਹਾਰਾ।
ਸੱਜੇ ਹੱਥ ਦੇ ਨਾਲ ਸਤਿਗੁਰਾਂ ਨੇ ਸਾਰੇ ਜ਼ੋਰ ਦੇ ਨਾਲ ਆਪਣੀ ਖੜਗ ਦਾ, ਫੁਲਾਦੀ ਦਾ ਵਾਰ ਕੀਤਾ।
ਕੱਟ ਤੇ ਕੱਟ ਕਰ ਦੋ ਧਰ ਪਰਿਓ, ਕਾਲਾ ਚੋਲ ਤਰਨੀ ਮੈਂ ਬਰਿਓ।
ਸ਼ੇਰ ਨੂੰ ਅੱਧ ਦੇ ਵਿੱਚੋਂ ਕੱਟ ਕੇ ਦੋ ਟੋਟੇ ਸ਼ੇਰ ਦੇ ਕਰ ਦਿੱਤੇ, ਉਹ ਧਰਤੀ ਤੇ ਡਿੱਗ ਪਿਆ ਹੈ। ਕਵੀ ਜੀ ਲਿਖਦੇ ਨੇ, ਕਰਾ ਚੋਲ ਧਰਨੀ ਮੈਂ ਬਰਿਓ, ਸ਼ੇਰ ਨੂੰ ਵੱਢ ਕੇ ਜਿਹੜੀ ਤਲਵਾਰ ਹੈ ਨਾ ਉਹ ਅੱਗੇ ਧਰਤੀ ਦੇ ਵਿੱਚ ਜਾ ਪਵੇ।
ਗੇਰ ਸ਼ੇਰ ਸ਼ਮ ਸ਼ੇਰ ਨਿਕਾਰੀ, ਰਿਸ ਤੇ ਬਹੁ ਬਲ ਸੰਗ ਪ੍ਰਹਾਰੀ।
ਸ਼ੇਰ ਨੂੰ ਮਾਰਨ ਤੋਂ ਬਾਅਦ ਧਰਤੀ ਦੇ ਵਿੱਚ ਤਲਵਾਰ ਜਾਤ ਅਸੀ ਫੇਰ ਉਸ ਨੂੰ ਖਿੱਚ ਕੇ ਬਾਹਰ ਕੱਢਿਆ ਹੈ। ਰਿਸ ਤੇ ਬਹੁ ਬਲ ਸੰਗ ਪ੍ਰਹਾਰੀ, ਇਸ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਗੁੱਸੇ ਦੇ ਨਾਲ ਤਲਵਾਰ ਦਾ ਸਤਿਗੁਰਾਂ ਨੇ ਵਾਰ ਕੀਤਾ ਸੀ।
ਪਿਖ ਸਿੱਖਣ ਮਨ ਮਾਣ ਯਾ ਚੰਬਾ, ਕੱਟਿਓ ਬਿਟਪ ਜਿਮ ਕਾਟੈ ਰੰਬਾ।
ਇਸ ਕੌਤਕ ਨੂੰ ਦੇਖ ਕੇ ਸਾਰੇ ਦੇ ਸਾਰੇ ਬੜੇ ਚਕਰਤ ਹੋਏ ਨੇ, ਬੜੇ ਹੈਰਾਨ ਹੋਏ ਨੇ। ਕੱਟਿਓ ਬਿਟਪ ਜਿਮ ਕਾਟੈ ਰੰਬਾ ਕਹਿਣ ਤੋਂ ਭਾਵ ਇਹ ਹੈ ਕਿ ਜਿਵੇਂ ਕੇਲੇ ਦੇ ਬੂਟੇ ਨੂੰ ਆਸਾਨੀ ਦੇ ਨਾਲ ਕੱਟ ਦੇਈਦਾ, ਇਸ ਤਰ੍ਹਾਂ ਸ਼ੇਰ ਨੂੰ ਕੱਟ ਦਿੱਤਾ।
ਗੁਰ ਕਰ ਤੇ ਮਰ ਸੁਰਗ ਪਧਾਰਾ, ਹੈ ਪਰ ਆਪ ਭਏ ਅਸਵਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਿਉਂਕਿ ਸਤਿਗੁਰਾਂ ਦੇ ਹੱਥੋਂ ਮਰਿਆ ਸੀ, ਇਸ ਕਰਕੇ ਉਹਦੀ ਗਤੀ ਹੋ ਗਈ, ਉਹਦੀ ਜੂਨ ਕੱਟੀ ਗਈ, ਉਹ ਸਵਰਗਾਂ ਦੇ ਵਿੱਚ ਚਲਾ ਗਿਆ। ਸਤਿਗੁਰਾਂ ਨੇ ਆਪਣੇ ਘੋੜੇ ਦੀ ਦੁਬਾਰਾ ਅਸਵਾਰੀ ਕੀਤੀ।
ਅਪਰ ਅਖੇਰ ਹੇਰ ਬਣ ਕਰੇ, ਸਿਮਰਤ ਕੌਲਾਂ ਲੱਖ ਕਰ ਮੁਰੇ।
ਕਵੀ ਜੀ ਲਿਖਦੇ ਨੇ, ਉਸ ਨੂੰ ਮਾਰਨ ਤੋਂ ਬਾਅਦ ਫਿਰ ਹੋਰ ਵੀ ਥੋੜਾ ਬਹੁਤਾ ਜੰਗਲ ਦੇ ਵਿੱਚ ਫਿਰ ਕੇ ਸ਼ਿਕਾਰ ਕੀਤਾ। ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੌਲਾਂ ਦੀ ਗੱਲ ਨੂੰ ਯਾਦ ਕੀਤਾ ਤੇ ਫਿਰ ਮੁੜ ਪਏ।
ਮਨ ਮੈਂ ਜਿਸ ਕੇ ਇੱਕ ਲੇਵ ਲਾਗੀ, ਬੜ ਪਾਗਣ ਅਤਿਸ਼ਯ ਅਨੁਰਾਗੀ।
ਜਿਸ ਕੌਲਾਂ ਦੇ ਮਨ ਦੇ ਵਿੱਚ ਸਤਿਗੁਰਾਂ ਦੀ ਲਿਵ ਲੱਗੀ ਹੋਈ ਹੈ, ਜਿਹੜੀ ਕਿ ਵੱਡੇ ਭਾਗਾਂ ਵਾਲੀ ਬਹੁਤ ਹੀ ਜ਼ਿਆਦਾ ਸਤਿਗੁਰਾਂ ਦੇ ਨਾਲ ਪ੍ਰੇਮ ਕਰਦੀ ਹੈ, ਉਸ ਦੀ ਮੌਤ ਦੀ ਗੱਲ ਨੂੰ ਸਤਿਗੁਰਾਂ ਨੇ ਯਾਦ ਕੀਤਾ ਤੇ ਫੇਰ ਪਿਛਾਂ ਮੁੜ ਪਿਆ।
ਪ੍ਰੇਰਤ ਹੈ ਹੇਰਤ ਬਣ ਆਏ ਪੁਰ ਮਜਾਰ ਪ੍ਰਭ ਛੇ ਸਹਿਸਾਏ।
ਜੰਗਲ ਦੇ ਵਿੱਚੋਂ ਘੋੜੇ ਨੂੰ ਦੜਾਉਂਦੇ ਹੋਏ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪੁਰੀ ਦੇ ਵਿੱਚ ਭਾਵ ਕੇ ਕਰਤਾਰਪੁਰ ਦੇ ਵਿੱਚ ਵਾਪਸ ਆ ਗਏ।
ਕੌਲਾਂ ਕੇ ਮੰਦਰ ਕੋ ਗਏ ਉਤਰਤ ਅੰਤਰ ਕੋ ਗਮ ਨਏ।
ਕੌਲਾਂ ਦੇ ਘਰ ਪਹੁੰਚੇ ਨੇ, ਘੋੜੇ ਤੋਂ ਉਤਰ ਕੇ ਅੰਦਰ ਪ੍ਰਵੇਸ਼ ਕੀਤਾ।
ਦਿਵਸ ਜਾਮ ਬਾਕੀ ਜਬ ਰਹਿਓ ਤਬ ਕੌਲਾਂ ਗੁਰ ਦਰਸ਼ਨ ਲਹਿਓ।
ਜਦੋਂ ਇੱਕ ਪਹਿਰ ਦਿਨ ਰਹਿੰਦਾ ਸੀ ਉਸ ਵੇਲੇ ਕੌਲਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਸੀ।
ਬਦਨ ਪੀਤ ਜੁਗ ਪਲਕ ਮਿਲਾਏ ਗੁਰ ਮੂਰਤ ਔਰ ਧਿਆਨ ਬਸਾਏ।
ਉਹਦਾ ਚਿਹਰਾ ਪੀਲਾ ਹੋ ਗਿਆ ਸੀ, ਉਹਨੇ ਆਪਣੀਆਂ ਦੋਵਾਂ ਅੱਖਾਂ ਨੂੰ ਬੰਦ ਕਰ ਲਿਆ, ਗੁਰ ਮੂਰਤ ਔਰ ਧਿਆਨ ਬਸਾਏ, ਗੁਰੂ ਦੀ ਮੂਰਤੀ ਨੂੰ ਉਹਨਾਂ ਦੇ ਚਿਹਰੇ ਨੂੰ ਆਪਣੇ ਹਿਰਦੇ ਦੇ ਵਿੱਚ ਧਿਆਨ ਦੇ ਵਿੱਚ ਟਿਕਾ ਲਿਆ।
ਮਨ ਲੈ ਲੀਨ ਗੁਰੂ ਮੇ ਹੋਵਾ ਨਿਕਟ ਖਰੇ ਕੋ ਨਾਹਿਨ ਜੋਵਾ।
ਭਾਵੇਂ ਕਿ ਸਤਿਗੁਰੂ ਜੀ ਲਾਗੇ ਪਹੁੰਚ ਗਏ ਸਨ ਪਰ ਸਤਿਗੁਰਾਂ ਦੇ ਪਹੁੰਚਣ ਤੋਂ ਪਹਿਲਾਂ ਉਸਨੇ ਆਪਣੀਆਂ ਅੱਖਾਂ ਨੂੰ ਬੰਦ ਕਰ ਲਿਆ ਤੇ ਆਪਣੇ ਮਨ ਦੇ ਵਿੱਚ ਸਤਿਗੁਰਾਂ ਦੀ ਸੂਰਤੀ ਨੂੰ ਧਾਰਨ ਕੀਤਾ, ਗੁਰੂ ਦੇ ਚਰਨਾਂ ਦੇ ਨਾਲ ਆਪਣੇ ਮਨ ਨੂੰ ਜੋੜ ਦਿੱਤਾ। ਨਿਕਟ ਖਰੇ ਕਹੋ ਨਾ ਹੈ ਨਾ ਜੋਵਾ। ਇੰਨੇ ਚਿਰ ਨੂੰ ਸਤਿਗੁਰੂ ਜੀ ਭਾਵੇਂ ਲਾਗੇ ਪਹੁੰਚ ਗਏ ਨੇ ਕੌਲਾਂ ਦੇ ਪਰ ਉਸ ਨੇ ਸਤਿਗੁਰਾਂ ਨੂੰ ਨਹੀਂ ਵੇਖਿਆ ਪ੍ਰਤੱਖ ਰੂਪ ਦੇ ਵਿੱਚ।
ਦਾਸੀ ਮ੍ਰਿਦਲ ਉਚਾਰਤ ਬੋਲੀ ਪਕੜ ਹਿਲਾਏ ਸਮਾਧੀ ਡੋਲੀ।
ਜਦੋਂ ਸਤਿਗੁਰੂ ਜੀ ਪਹੁੰਚੇ ਤੇ ਕੌਲਾਂ ਨੂੰ ਦਾਸੀ ਨੇ ਕਾਲੀ ਦੇ ਨਾਲ ਉਠਾਇਆ, ਪਕੜ ਕੇ ਉਹਦੇ ਅੰਗਾਂ ਨੂੰ ਹਿਲਾਇਆ, ਭਾਵ ਕੇ ਜਿਹੜੀ ਉਹ ਸਮਾਧੀ ਲਾ ਚੁੱਕੀ ਸੀ ਉਸ ਨੂੰ ਤੋੜਿਆ।
ਖੁੱਲੇ ਬਿਲੋਚਨ ਦੋਨੋਂ ਐਸੇ ਕਮਲ ਪੰਖਰੀ ਵਿਕਸਤ ਜੈਸੇ।
ਜਦੋਂ ਦਾਸੀ ਨੇ ਜਗਾਇਆ ਤੇ ਉਸ ਵੇਲੇ ਕੌਲਾਂ ਨੇ ਆਪਣੀਆਂ ਅੱਖਾਂ ਨੂੰ ਖੋਲਿਆ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਅੱਖਾਂ ਖੁੱਲੀਆਂ ਨੇ ਜਿਵੇਂ ਕਮਲ ਦਾ ਫੁੱਲ ਖਿੜਿਆ ਹੋਵੇ, ਉਹ ਖੁੱਲਦਾ ਹੈ ਜਿਵੇਂ, ਇਸ ਤਰ੍ਹਾਂ ਕੌਲਾਂ ਦੀਆਂ ਅੱਖਾਂ ਵਿਕਸੀਆਂ।
ਪ੍ਰੀਤਮ ਖਰੇ ਸਮੀਪ ਨਿਹਾਰੇ ਬਾਰ ਬਾਰ ਹੋਵਤ ਬਲੀ ਹਾਰੇ।
ਆਪਣੇ ਪ੍ਰੀਤਮ ਨੂੰ, ਆਪਣੇ ਪਿਆਰੇ ਸਤਿਗੁਰੂ ਨੂੰ ਆਪਣੇ ਲਾਗੇ ਖਲੋਤਾ ਦੇਖਿਆ ਕੌਲਾਂ ਨੇ, ਬਾਰ ਬਾਰ ਸਤਿਗੁਰਾਂ ਤੋਂ ਬਲਿਹਾਰ ਗਈ।
ਨੀਠ ਨੀਠ ਉੱਠ ਕਰ ਤਦ ਗਹੇ ਹਟੀ ਨ ਕਿਮ ਹਟਾਏ ਗੁਰ ਰਹੇ।
ਨੀਠ ਨੀਠ ਕੇ ਭਾਵ ਕੇ ਹੌਲੀ ਹੌਲੀ ਉਸ ਨੇ ਸਤਿਗੁਰਾਂ ਦੇ ਚਰਨਾਂ ਨੂੰ ਆਪਣੇ ਹੱਥਾਂ ਦਾ ਸਪਰਸ਼ ਕੀਤਾ ਹੈ। ਹਟੀ ਨਾ ਕਿਮ ਹਟਾਏ ਗੁਰ ਰਹੇ। ਭਾਵੇਂ ਕਿ ਸਤਿਗੁਰਾਂ ਨੇ ਬਹੁਤਾ ਮਨਾ ਕੀਤਾ ਪਰ ਉਹ ਸਤਿਗੁਰਾਂ ਦੇ ਬਚਨਾਂ ਦੇ ਨਾਲ ਰੁਕੀ ਨਾ ਰਹੀ।
ਨਿਕਟ ਬੈਠ ਕਰ ਧੀਰਜ ਦੀਨ ਆਤੁਰ ਹੇਰੀ ਪ੍ਰਿਆ ਪ੍ਰਵੀਨ।
ਸਤਿਗੁਰਾਂ ਨੇ ਲਾਗੇ ਬੈਠ ਕੇ ਕੌਲਾਂ ਨੂੰ ਧੀਰੇ ਦਿੱਤਾ ਹੈ ਜਿਹੜੀ ਕਿ ਬੜੀ ਆਤੁਰ ਹੋ ਗਈ ਹੈ, ਵਿਆਕੁਲ ਹੋ ਗਈ ਹੈ, ਜਿਹੜੀ ਕਿ ਸਤਿਗੁਰਾਂ ਨੂੰ ਬੜਾ ਪਿਆਰ ਕਰਦੀ।
ਤੋਹੇ ਆਨੰਦ ਦੇਣ ਕੇ ਹੇਤ ਚੱਲ ਆਏ ਹਮ ਹੋਏ ਸੁਚੇਤ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਕਿ ਤੋਹੇ ਆਨੰਦ ਦੇਣ ਕੇ ਹੇਤ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੈਨੂੰ ਆਨੰਦ ਦੇਣ ਦੇ ਵਾਸਤੇ, ਤੈਨੂੰ ਖੁਸ਼ੀ ਕਰਨ ਦੇ ਵਾਸਤੇ ਦੇਖ ਅਸੀਂ ਤੇਰੇ ਕੋਲ ਚੱਲ ਕੇ ਆ ਗਏ ਹਾਂ, ਹੁਣ ਤੂੰ ਸੁਚੇਤ ਹੋ।
ਚਤਰ ਕਟੀ ਜੀਵਨ ਤੋਵ ਰਹਿਓ ਪ੍ਰਾਣ ਨਿਦਾਨ ਸਮੋ ਅਬ ਲਹਿਓ।
ਸਤਿਗੁਰਾਂ ਨੇ ਬਚਨ ਕੀਤਾ ਕਿ ਚਾਰ ਘੜੀਆਂ ਹੁਣ ਤੇਰਾ ਜੀਵਨ ਬਾਕੀ ਰਹਿੰਦਾ ਹੈ, ਤੇਰੇ ਪ੍ਰਾਣਾਂ ਦੇ ਖਤਮ ਹੋਣ ਦਾ ਜਿਹੜਾ ਸਮਾਂ ਹੈ ਨਾ, ਉਹ ਹੁਣ ਲਾਗੇ ਆ ਗਏ।
ਦੇਹ ਅੰਤ ਲੋ ਬੈਠੇ ਤੀਰ ਨਹੀਂ ਉੱਠ ਜਾਹੇ ਕਿਤੇ ਧਰ ਤੀਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕੌਲਾਂ ਨੂੰ ਕਹਿੰਦੇ ਨੇ ਕਿ ਜਿੰਨਾ ਚਿਰ ਤੱਕ ਤੇਰੇ ਸਰੀਰ ਦਾ ਅੰਤ ਨਹੀਂ ਹੁੰਦਾ, ਉਨਾ ਚਿਰ ਤੱਕ ਤੇਰੇ ਸਾਹਮਣੇ ਹੀ ਅਸੀਂ ਬੈਠੇ ਰਵਾਂਗੇ, ਕਿਤੇ ਵੀ ਹੋਰ ਚੱਲ ਕੇ ਨਹੀਂ ਜਾਵਾਂਗੇ। ਤੂੰ ਧੀਰਜ ਨੂੰ ਧਾਰਨ ਕਰ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਕੌਲਾਂ ਨੇ ਆਖਿਆ ਕਿ ਮੇਰੇ ਸਾਹਮਣੇ ਬੈਠੇ ਰਹੋ, ਤੁਹਾਡਾ ਦਰਸ਼ਨ ਕਰਦਿਆਂ ਕਰਦਿਆਂ ਹੀ ਮੈਂ ਆਪਣੇ ਪ੍ਰਾਣਾਂ ਨੂੰ ਤਿਆਗਣਾ।
ਦੇਹਣ ਕੋ ਸਨੇਹ ਬਿਦਰਾਚਾ, ਨਹੀਂ ਇਹ ਥਿਰੇ ਜਾਣ ਕੱਚ ਪਾਚਾ।
ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਹਰ ਇੱਕ ਪ੍ਰਕਾਰ ਦੇ ਨਾਲ ਉਪਦੇਸ਼ ਦੇ ਕੇ ਉਹਦੇ ਮੋਹ ਨੂੰ ਦੂਰ ਕਰਨਾ ਚਾਹੁੰਦੇ ਨੇ, ਜਿਹੜਾ ਕਿ ਸਤਿਗੁਰਾਂ ਦੇ ਸਰੀਰ ਦੇ ਨਾਲ ਉਹ ਮੋਹ ਕਰਦੀ ਹੈ। ਸਤਿਗੁਰਾਂ ਨੇ ਉਪਦੇਸ਼ ਦੇਣਾ ਸ਼ੁਰੂ ਕੀਤਾ, ਕਹਿੰਦੇ ਨੇ ਦੇਹਣ ਕੋ ਸਨੇਹ ਬਿਦ ਰਾਚਾ, ਭਾਵ ਕੇ ਵਿਦਾਤਾ ਨੇ ਸਰੀਰਾਂ ਦਾ ਜਿਹੜਾ ਸਨੇਹ ਹੈ ਨਾ ਇਹਨੂੰ ਰਚਿਆ। ਕਹਿੰਦੇ ਨੇ ਨਹੀਂ ਥਿਰ ਹੈ ਜਾਣ ਕੱਚ ਪਾਕਾ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਕੌਲਾਂ ਇਹ ਸੱਚਾ ਨਹੀਂ ਹੈ, ਨਾ ਸਰੀਰ ਸੱਚਾ ਹੈ ਤੇ ਨਾ ਹੀ ਪਿਆਰ ਇਹ ਸੱਚਾ ਹੈ। ਜਾਣ ਕਾਚ ਪਾਚਾ, ਭਾਵ ਕੇ ਪਾਜ ਵਾਂਗੂ ਇਸ ਨੂੰ ਕੱਚਾ ਸਮਝ, ਜਾਂ ਫਿਰ ਇਸ ਤੁਕ ਦਾ ਵੀ ਅਰਥ ਲੱਗ ਸਕਦਾ ਹੈ ਕਿ ਕੱਚਾ ਪੋਚਾ ਜਿਵੇਂ ਹੁੰਦਾ ਹੈ, ਮਿਥਿਆ ਇਸ ਨੂੰ ਤੂੰ ਸਮਝ ਲੈ।
ਦ੍ਰਿਸ਼ਟ ਮਾਨ ਇਹ ਸਕਲ ਬਿਨਾਸੀ, ਲਖੋ ਰੂਪ ਆਪਣ ਅਬਿਨਾਸ਼ੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਵੀ ਅੱਖਾਂ ਦੇ ਨਾਲ ਵੇਖ ਰਹੀ ਹੈ ਇਹ ਸਾਰਾ ਕੁਝ ਫਨਾ ਹੋ ਜਾਏਗਾ, ਖਤਮ ਹੋ ਜਾਏਗਾ, ਇਹ ਬਿਨਾਸ਼ਵਾਨ ਹੈ। ਜੋ ਵੀ ਅੱਖਾਂ ਦੇ ਨਾਲ ਕੋਈ ਵੇਖਿਆ ਜਾਂਦਾ, ਦ੍ਰਿਸ਼ਟ ਮਾਨਸੋ ਸਗਲ ਬਿਨਾਸ਼ ਜਿਉ ਬਾਦਲ ਕੀ ਛਾਈ, ਇਹ ਬੱਦਲ ਦੀ ਛਾਂ ਦੇ ਵਾਂਗ ਬਿਨਸ ਜਾਏਗਾ, ਇਹ ਖਤਮ ਹੋ ਜਾਏਗਾ ਜੋ ਵੀ ਅੱਖਾਂ ਦੇ ਨਾਲ ਕੁਝ ਵੇਖਦਾ।
ਲਖੋ ਰੂਪ ਆਪਣੇ ਅਵਿਨਾਸ਼ੀ,
ਪਰ ਹੇ ਕੌਲਾਂ ਤੇਰਾ ਜਿਹੜਾ ਅਸਲ ਰੂਪ ਹੈ, ਜੋ ਨਿਜ ਰੂਪ ਹੈ, ਉਹ ਤੇ ਅਵਿਨਾਸ਼ੀ ਹੈ, ਜਿਹਦਾ ਕਦੇ ਨਾਸ ਹੋ ਹੀ ਨਹੀਂ ਸਕਦਾ।
ਜਨਮੈ ਮਰੇ ਨਾ ਜੋ ਨਿਤ ਨਯੋ, ਜੇ ਸਤਾ ਕਰ ਜਗ ਦ੍ਰਿਸ਼ ਟਯੋ।
ਤੇਰਾ ਜਿਹੜਾ ਨਿਜ ਸਰੂਪ ਹੈ ਉਹ ਕਦੇ ਜੰਮਦਾ ਨਹੀਂ, ਉਹ ਕਦੇ ਮਰਦਾ ਵੀ ਨਹੀਂ, ਜੋ ਹਮੇਸ਼ਾ ਨਵਾਂ ਰਹਿੰਦਾ, ਜਿਹਦੀ ਸੱਤਾ ਦੇ ਨਾਲ, ਜਿਹਦੀ ਸ਼ਕਤੀ ਦੇ ਨਾਲ ਜੱਗ ਨੂੰ ਵੇਖਿਆ ਜਾਂਦਾ, ਉਹ ਤੇ ਇਹਦੇ ਤੋਂ ਵੱਖਰਾ।
ਸੱਚ ਕੋ ਲਗੈ ਸੋ ਵਿਚਰੈ ਨਾਹੀ, ਜਿਸ ਕੋ ਆਵਣ ਜਾਣ ਨਾ ਕਾਹੀ।
ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਜਿਹੜੇ ਸੱਚ ਦੇ ਨਾਲ ਜੁੜ ਜਾਂਦੇ ਨੇ ਉਹ ਕਦੇ ਵਿਛੜਦੇ ਨਹੀਂ ਹਨ, ਜਿਸ ਕੋ ਆਵਣ ਜਾਣ ਨਾ ਕਾਹੀ, ਜਿਹਦਾ ਕਿਤੇ ਵੀ ਆਉਣਾ ਜਾਣਾ ਨਹੀਂ ਹੁੰਦਾ।
ਜੋ ਮਿਥਿਆ ਕੋ ਦੇਖ ਲੁਭਾਵੇ, ਅੰਤ ਕਾਲ ਵਿਚਰੇ ਦੁੱਖ ਪਾਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਤੇ ਸੱਚ ਦੇ ਨਾਲ ਜੁੜ ਜਾਂਦੇ ਨੇ ਉਹ ਤੇ ਕਦੇ ਵਿਛੜਦੇ ਨਹੀਂ ਹਨ, ਜਿਹੜੇ ਝੂਠੇ ਸਰੀਰ ਦੇ ਨਾਲ ਪਿਆਰ ਪਾ ਲੈਂਦੇ ਨੇ ਉਹ ਫਿਰ ਲਵਾਏ ਮਨ ਸਰੀਰ ਦੇ ਉੱਤੇ ਹੋ ਜਾਂਦੇ ਨੇ, ਅੰਤ ਕਾਲ ਵਿਛਰੇ ਦੁੱਖ ਪਾਵੇ। ਤੇ ਜਦੋਂ ਸਰੀਰਾਂ ਦਾ ਫਿਰ ਵਿਛੋੜਾ ਹੁੰਦਾ ਹੈ ਨਾ, ਤੇ ਫਿਰ ਉਹਨਾਂ ਨੂੰ ਦੁੱਖਾਂ ਦੀ ਪ੍ਰਾਪਤੀ ਜ਼ਰੂਰ ਹੁੰਦੀ।
ਇਸਤਰੀ ਪੁਰਖ ਕਲੀਵ ਨਾ ਹੋਈ, ਸਤ ਚੇਤਨ ਆਨੰਦ ਜੋਈ।
ਸਤ ਚੇਤਨ ਆਨੰਦ ਦੇ ਵਿੱਚ ਉਹ ਨਿਜ ਸਰੂਪ ਲਿਵਲੀਨ ਰਹਿੰਦਾ, ਨਾ ਇਸਤਰੀ ਹੈ, ਨਾ ਪੁਰਖ ਹੈ, ਤੇ ਨਾ ਖੁਸਰਾ ਹੈ।
ਨਿਜ ਸਰੂਪ ਜਿਨ ਦੀਨ ਬਿਸਾਰੀ, ਦੁਖਦ ਸਦਾ ਤਨ ਹੰਤਾ ਤਾਰੀ।
ਪਰ ਜਿਹੜੇ ਮਨੁੱਖ ਆਪਣੇ ਨਿਜ ਸਰੂਪ ਨੂੰ ਵਿਸਾਰ ਦਿੰਦੇ ਨੇ, ਭੁਲਾ ਦਿੰਦੇ ਨੇ, ਉਹ ਹਮੇਸ਼ਾ ਸਦਾ ਦੇ ਵਾਸਤੇ ਦੁਖੀ ਰਹਿੰਦੇ ਨੇ, ਤਨ ਹੰਤਾ ਤਾਰੀ, ਉਹਨਾਂ ਦੇ ਸਰੀਰ ਦੀ ਹੰਤਾ ਮਿਟਦੀ ਨੇ।
ਸੇ ਨਰ ਜਨਮ ਮਰਨ ਕੋ ਤਾਰ, ਸਹ ਸੀਸ ਜਮ ਦੰਡ ਕਰਾਰ।
ਜਿਹੜੇ ਨਿਜ ਸਰੂਪ ਨੂੰ ਭੁਲਾ ਦਿੰਦੇ ਨੇ, ਸਰੀਰਾਂ ਦੇ ਨਾਲ ਪਿਆਰ ਕਰਕੇ ਵੱਜੇ ਰਹਿੰਦੇ ਨੇ, ਉਹ ਜਿਹੜੇ ਮਨੁੱਖ ਨੇ ਉਹ ਜਨਮ ਤੇ ਮਰਨ ਦੇ ਗੇੜੇ ਦੇ ਵਿੱਚ ਪੈਂਦੇ ਰਹਿੰਦੇ ਨੇ ਵਾਰ ਵਾਰ। ਸਹ ਸੀਸ ਜਮ ਦੰਡ ਕਰਾਰੇ, ਤੇ ਜਮਾਂ ਦਾ ਜਿਹੜਾ ਡੰਡਾ ਹੈ ਨਾ ਉਹ ਸਿਰ ਦੇ ਵਿੱਚ ਸਹਿੰਦੇ ਨੇ।
ਯਾ ਤੇ ਨਿਜ ਸਰੂਪ ਬ੍ਰਿਤ ਜੋਰ, ਮਿਥਿਆ ਤਨ ਹੰਤਾ ਅਬ ਛੋਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕੌਲਾਂ ਨੂੰ ਕਹਿੰਦੇ ਨੇ ਕਿ ਇਸ ਕਰਕੇ ਮੇਰੇ ਸਰੀਰ ਦਾ ਜਿਹੜਾ ਮੋਹ ਹੈ ਨਾ ਉਸ ਨੂੰ ਹੁਣ ਤੂੰ ਛੱਡ ਦੇ, ਕਿਉਂਕਿ ਇਹ ਮਿਥਿਆ ਹੈ, ਆਪਣੇ ਨਿਜ ਸਰੂਪ ਦੇ ਨਾਲ ਆਪਣੀ ਬਿਰਤੀ ਨੂੰ ਹੁਣ ਤੂੰ ਜੋੜ ਲੈ।
ਜਬ ਤਨ ਹੰਤਾ ਬਿਨ ਸੈ ਨੀਕੇ, ਰਹੇ ਨ ਕੋ ਹੋਏ ਸ਼੍ਰੇਹ ਸੋ ਜੀ ਕੇ।
ਗੁਰੂ ਜੀ ਕਹਿੰਦੇ ਨੇ ਜਦੋਂ ਸਰੀਰ ਦੀ ਹੰਤਾ ਬਿਨਸ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਰਹੇ ਨਾ ਕੋ, ਜਦੋਂ ਕੋਈ ਵੀ ਰਾਗ ਦੁਆਖ ਆਦਿਕ ਵਿਕਾਰ ਨਹੀਂ ਰਹਿੰਦੇ, ਹੋਏ ਸ਼੍ਰੇਹ ਸੁਜੀਕੇ, ਤੇ ਫਿਰ ਮਨੁੱਖ ਦੀ ਕਲਿਆਣ ਹੁੰਦੀ।
ਤਨ ਹੰਤਾ ਕੇ ਕਾਰਜ ਸਾਰੇ, ਰਾਗ ਦੁਆਖ ਆਦਿਕ ਜੇ ਤਾਰੇ।
ਗੁਰੂ ਜੀ ਕਹਿੰਦੇ ਨੇ ਸਾਰੇ ਦੇ ਸਾਰੇ ਕੰਮ ਇਸ ਸਰੀਰ ਦੀ ਹੰਤਾ ਦੇ ਨੇ, ਰਾਗ ਦੁਆਖ ਆਦਿਕ ਜਿੰਨੇ ਵੀ ਵਿਕਾਰ ਨੇ ਇਹ ਇੱਥੋਂ ਹੀ ਉਤਪੰਨ ਹੁੰਦੇ ਨੇ, ਪੈਦਾ ਹੁੰਦੇ ਨੇ।
ਜਥਾ ਮੂਲ ਕੋ ਦੇਹ ਉਖਾਰੇ, ਸੂਕੇ ਤਰ ਦਲ ਫੂਲ ਸੋ ਡਾਰੇ।
ਗੁਰੂ ਜੀ ਕਹਿੰਦੇ ਨੇ ਕਿ ਸਰੀਰ ਦੀ ਹੰਤਾ ਨੂੰ ਇਸ ਤਰੀਕੇ ਦੇ ਨਾਲ ਉਖਾੜ ਕੇ ਦੂਰ ਸੁੱਟ ਦੇਣਾ ਚਾਹੀਦਾ ਹੈ, ਜਿਸ ਤਰ੍ਹਾਂ ਕਿਸੇ ਰੁੱਖ ਦਾ ਜੇਕਰ ਮੁੱਢ ਪੁੱਟ ਦਈਏ ਤੇ ਉਸ ਰੁੱਖ ਨੂੰ ਭਾਵੇਂ ਕਿੰਨੇ ਵੀ ਪੱਤੇ ਲੱਗੇ ਹੋਣ, ਕਿੰਨੇ ਵੀ ਫਲ ਲੱਗੇ ਹੋਣ, ਕਿੰਨੇ ਵੀ ਫੁੱਲ ਲੱਗੇ ਹੋਣ, ਜੜ ਦੇ ਪੁੱਟੇ ਜਾਣ ਕਰਕੇ ਉਹ ਸਾਰੇ ਦੇ ਸਾਰੇ ਸੁੱਕ ਜਾਂਦੇ ਨੇ।
ਤਿਮ ਤਨ ਹੰਤਾ ਸਗਰ ਬਿਕਾਰਾ, ਬਿਨਸਤ ਬਿਨਸੈ ਏਕੋ ਬਾਰਾ।
ਇਸ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਤਨ ਦੀ ਹੰਤਾ ਦੇ ਮੁੱਢ ਨੂੰ ਪੁੱਟ ਕੇ ਦੂਰ ਸੁੱਟ ਦੇ, ਜਦੋਂ ਇਸ ਨੂੰ ਸੁੱਟੇਗੀ ਤੇ ਸਾਰੇ ਦੇ ਸਾਰੇ ਵਿਕਾਰ ਆਪਣੇ ਆਪ ਇੱਕੋ ਵਾਰ ਹੀ ਖਤਮ ਹੋ ਜਾਣਗੇ।
ਇਮ ਕਹਿ ਕਿਰਪਾ ਦ੍ਰਿਸ਼ਟ ਗੁਰ ਹੇਰੀ, ਦੂਰ ਕਰੀ ਤਨ ਹੰਤਾ ਬੇਰੀ।
ਭਾਵੇਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰੀਰਕ ਰੂਪ ਦੇ ਵਿੱਚ ਉਹਨੂੰ ਉਪਦੇਸ਼ ਦੇ ਰਹੇ ਸਨ, ਪਰ ਕਰਨੀ ਤੇ ਕਿਰਪਾ ਆਖਿਰਕਾਰ ਸਤਿਗੁਰਾਂ ਨੇ ਸੀ। ਕਵੀ ਜੀ ਲਿਖਦੇ ਨੇ ਕਿ ਮਿਹਰ ਦੀ ਨਜ਼ਰ ਦੇ ਨਾਲ ਸਤਿਗੁਰਾਂ ਨੇ ਕੌਲਾਂ ਦੇ ਵੱਲ ਤੱਕਿਆ ਹੈ। ਦੂਰ ਕਰੀ ਤਨ ਹੰਤਾ ਬੇਰੀ, ਉਸੇ ਵੇਲੇ ਤਨ ਦੀ ਹੰਤਾ ਦੀ ਬੇੜੀ ਉਹਦੇ ਪੈਰਾਂ ਦੇ ਵਿੱਚੋਂ ਗੁਰੂ ਜੀ ਨੇ ਕੱਟ ਦਿੱਤੀ।
ਔਰ ਮੈਂ ਬ੍ਰਿਤੀ ਟਿਕੀ ਸੁਖ ਪਾਵਾ, ਤਤ ਸ਼ਿਨ ਨਿਜ ਸਰੂਪ ਦਰ ਸਾਵਾ।
ਹਿਰਦੇ ਦੇ ਵਿੱਚ ਬਿਰਤੀ ਦਾ ਟਿਕਾ ਹੋ ਗਿਆ, ਸੁਖ ਦੀ ਪ੍ਰਾਪਤੀ ਹੋਈ ਹੈ। ਤਤ ਛਿਨ ਨਿਜ ਸਰੂਪ ਦਰਸਾਵਾ, ਤਤ ਛਿਨ ਹੀ ਆਪਣੇ ਨਿਜ ਸਰੂਪ ਨੂੰ ਜਾਣ ਲਿਆ।
ਗੁਰੂ ਕਿਰਪਾ ਤੇ ਪਾ ਬ੍ਰਹਮ ਗਿਆਨ, ਲੇਸ਼ ਨ ਰਾਗ ਦੁਐਸ਼ ਮਦ ਮਾਨ।
ਸਤਿਗੁਰਾਂ ਦੀ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਬ੍ਰਹਮ ਗਿਆਨ ਹੋ ਗਿਆ ਕੌਲਾਂ ਨੂੰ, ਲੇਸ਼ ਮਾਤਰ ਵੀ ਰਾਗ ਦੁਐਸ਼ ਹੰਕਾਰ ਇਹ ਨਹੀਂ ਰਿਹਾ।
ਲਗੀ ਵਿਚਾਰਨ ਜਗ ਕਿਆ ਪਯੋ, ਮਨ ਨੇ ਕਲਪ ਬ੍ਰਹਮ ਮੈਂ ਲਯੋ।
ਉਸੇ ਵੇਲੇ ਵਿਚਾਰਨ ਲੱਗੀ ਹੈ ਜਗ ਕਿਆ ਪਯੋ, ਇਹ ਸੰਸਾਰ ਕੀ ਸੀ, ਮਨ ਨੇ ਕਲਪ ਬ੍ਰਹਮ ਮੈਂ ਲਯੋ, ਮਨ ਨੇ ਕਿਸ ਤਰ੍ਹਾਂ ਦਾ ਕਲਪਿਆ ਹੋਇਆ ਸੀ, ਮਨ ਬ੍ਰਹਮ ਦੇ ਵਿੱਚ ਹੁਣ ਲੀਨ ਹੋ ਗਏ।
ਜਥਾ ਰੱਜੂ ਮੈਂ ਅਹੀ ਕੋ ਜਾਣ, ਡਰਪਤ ਭਾਜਤ ਕੰਪਾ ਠਾਣ।
ਸੋਚਦੀ ਹੈ ਕਿ ਜਿਸ ਤਰ੍ਹਾਂ ਹਨੇਰੇ ਦੇ ਵਿੱਚ ਜੇਕਰ ਰੱਸੀ ਪਈ ਹੋਵੇ ਤੇ ਆਦਮੀ ਸਮਝਦਾ ਹੈ ਕਿ ਮਤਾਂ ਕਿਤੇ ਸੱਪ ਨਾ ਹੋਵੇ। ਡਰਪਤ ਭਾਜਤ ਕੰਪਾ ਠਾਣ, ਸੱਪ ਦੇ ਭੁਲੇਖੇ ਦੇ ਵਿੱਚ ਰੱਸੀ ਤੋਂ ਡਰ ਜਾਂਦਾ ਹੈ ਮਨੁੱਖ, ਡਰਦਾ ਹੈ, ਭੱਜਦਾ ਹੈ, ਕੰਬਦਾ ਹੈ।
ਤਥਾ ਪ੍ਰਾਂਤ ਨੇ ਲੋਕ ਪਰਮਾਏ, ਅਨਹੋਵਤ ਕਲ ਪਿਓ ਦੁੱਖ ਪਾਏ।
ਹੁਣ ਕੌਲਾਂ ਸੋਚਦੀ ਹੈ ਇਸੇ ਤਰੀਕੇ ਦੇ ਨਾਲ ਦੁਨੀਆਂ ਨੇ, ਲੋਕਾਂ ਨੇ ਇਸ ਭ੍ਰਾਂਤੀ ਨੂੰ ਸਮਝਿਆ ਹੋਇਆ, ਇਸ ਭਰਮ ਦੇ ਵਿੱਚ ਫਸੇ ਹੋਏ ਨੇ। ਅਨਹੋਵਤ ਕਲ ਪਿਓ ਦੁੱਖ ਪਾਏ, ਜਿਹੜੀ ਚੀਜ਼ ਨਹੀਂ ਹੁੰਦੀ ਉਹਦੀ ਕਲਪਨਾ ਕਰਕੇ ਡਰਦੇ ਨੇ, ਕਿਉਂਕਿ ਪਿੱਛੇ ਪ੍ਰਮਾਣ ਦਿੱਤਾ ਹੈ ਕਿ ਭਾਵੇਂ ਰੱਸੀ ਸੱਪ ਨਹੀਂ ਹੁੰਦੀ ਪਰ ਭੁਲੇਖੇ ਦੇ ਨਾਲ ਰੱਸੀ ਤੋਂ ਵੀ ਮਨੁੱਖ ਡਰ ਜਾਂਦਾ ਹੈ ਕਿ ਮਤਾਂ ਸੱਪ ਨਾ ਹੋਵੇ। ਇਸੇ ਤਰ੍ਹਾਂ ਕੌਲਾਂ ਸੋਚਦੀ ਹੈ ਅਨਹੋਵਤ ਕਲ ਪਿਓ ਦੁੱਖ ਪਾਏ, ਜੋ ਨਹੀਂ ਚੀਜ਼ ਹੁੰਦੀ ਉਹਦੀ ਕਲਪਨਾ ਕਰਕੇ ਉਹਦੇ ਵਿਚਾਰ ਕਰਕੇ ਲੋਕ ਦੁੱਖ ਪਾਉਂਦੇ ਨੇ।
ਇਤੇ ਆਦਿਕ ਔਰ ਭਇਓ ਵਿਚਾਰ, ਠਹਿਰ ਗਈ ਬ੍ਰਿਤੀ ਬ੍ਰਹਮ ਮਜਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਮਨ ਦੇ ਵਿੱਚ ਵਿਚਾਰ ਧਾਰਾ ਨੂੰ ਬਣਾਇਆ ਹੈ, ਵਿਚਾਰਿਆ ਹੈ, ਠਹਿਰ ਗਈ ਬ੍ਰਿਤੀ ਬ੍ਰਹਮ ਮਜਾਰ, ਬ੍ਰਹਮ ਦੇ ਵਿੱਚ ਬਿਰਤੀ ਕੌਲਾਂ ਦੀ ਠਹਿਰ ਗਈ।
ਲੱਗੀ ਸਮਾਧ ਗਿਆਨ ਨਿਵਾਰੀ, ਸਕਲ ਅਵਿਦਿਆ ਦੂਰ ਬੇਦਾਰੀ।
ਭਾਵ ਕੇ ਗਿਆਨੀਆਂ ਵਾਲੀ ਸਮਾਧੀ ਲੱਗ ਗਈ ਹੈ ਕੌਲਾਂ ਦੀ, ਸਕਲ ਅਵਿਦਿਆ ਦੂਰ ਬੇਦਾਰੀ, ਤੇ ਸਾਰੀ ਦੀ ਸਾਰੀ ਜਿਹੜੀ ਅਵਿਦਿਆ ਸੀ ਉਸ ਨੂੰ ਦੂਰ ਕਰ ਦਿੱਤਾ।
ਜਿਮ ਮਦ ਉਤਰੇ ਹੋਤ ਸੁਧ ਤਿਮ ਅਗਿਆਨ ਨਿਵਾਰ, ਜਾਣਿਓ ਆਪਣ ਸਰੂਪ ਕੋ ਆਦ ਪੁੱਤ ਹਿਰਦੈ ਨਿਹਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਨਸ਼ਾ ਉਤਰਿਆ ਹੋਸ਼ ਆਉਂਦੀ ਹੈ, ਇਸ ਤਰ੍ਹਾਂ ਕੌਲਾਂ ਨੂੰ ਮੰਨੋ ਕਿ ਇੱਕ ਤਰ੍ਹਾਂ ਦੀ ਹੋਸ਼ ਆ ਗਈ ਹੈ। ਜਿਹੜਾ ਅਗਿਆਨ ਦਾ ਹਨੇਰਾ ਸੀ ਉਹ ਦੂਰ ਚਲਾ ਗਿਆ ਹੈ। ਜਾਣਿਓ ਆਪਣ ਸਰੂਪ ਕੋ ਆਪਣੇ ਨਿੱਜ ਸਰੂਪ ਦੀ ਜਾਣਕਾਰੀ ਹੋ ਗਈ ਹੈ। ਅਦ ਪੁੱਤ ਹਿਰਦੈ ਨਿਹਾਰ, ਜਿਹੜਾ ਕਿ ਬੜਾ ਅਦ ਪੁੱਤ ਹੈ, ਜਿਹੜਾ ਬੜਾ ਅਲੌਕਿਕ ਹੈ ਔਰ ਵਿਲੱਖਣ।
ਇੱਕ ਕਟਕਾ ਲਗ ਬਾਕ ਸੁਣਾਏ, ਸਤ ਗੁਰ ਗਿਆਨ ਦਿਓ ਭ੍ਰਮ ਜਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰੀਬ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਕ ਘੜੀ ਤੱਕ ਉਸ ਨੂੰ ਗਿਆਨ ਦਾ ਉਪਦੇਸ਼ ਦਿੱਤਾ। ਸਤਿਗੁਰ ਗਿਆਨ ਦਿਓ ਭ੍ਰਮ ਜਾਏ, ਸਤਿਗੁਰਾਂ ਨੇ ਗਿਆਨ ਬਖਿਆ ਤੇ ਭ੍ਰਮ ਚਲਿਆ ਗਿਆ।
ਮੁਦਰਤ ਨੈਣ ਸਰੂਪ ਵਿਚਾਰਿਓ, ਦੈ ਕਟਕਾ ਲਗ ਆਨੰਦ ਤਾਰਿਓ।
ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਕੌਲਾਂ ਨੇ ਆਪਣੀਆਂ ਅੱਖਾਂ ਨੂੰ ਬੰਦ ਕੀਤਾ ਹੈ, ਆਪਣੇ ਨਿੱਜ ਸਰੂਪ ਨੂੰ ਦੇਖਿਆ ਹੈ, ਦੋ ਘੜੀਆਂ ਲਗਾਤਾਰ ਇਸੇ ਆਨੰਦ ਦੇ ਵਿੱਚ ਡੁੱਬੀ ਰਹੀ।
ਪੁਣ ਪ੍ਰੀਤਮ ਕੋ ਹੇਰਨ ਲਾਗੀ, ਤਨ ਤਨ ਗੁਰ ਮੈਂ ਵੱਡ ਭਾਗੀ।
ਫੇਰ ਅੱਖਾਂ ਨੂੰ ਖੋਲਿਆ ਹੈ, ਫੇਰ ਸਤਿਗੁਰਾਂ ਨੂੰ ਆਪਣੇ ਪ੍ਰੀਤਮ ਨੂੰ ਦੇਖਣ ਲੱਗੀ ਹੈ। ਧਨ ਧਨ ਗੁਰ ਮੈਂ ਵੱਡ ਭਾਗੀ। ਕੌਲਾਂ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਧਨ ਹੋ, ਤੁਸੀਂ ਧਨ ਹੋ ਗੁਰੂ, ਔਰ ਮੈਂ ਵੱਡੇ ਭਾਗਾਂ ਵਾਲੇ ਹਾਂ। ਇਸ ਤਰ੍ਹਾਂ ਦੀਆਂ ਬੇਨਤੀਆਂ ਕਰ ਰਹੀ ਹੈ ਕੌਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੌਲਾਂ ਕਿਸ ਤਰੀਕੇ ਦੇ ਨਾਲ ਆਪਣੇ ਸਰੀਰ ਨੂੰ ਛੱਡੇਗੀ, ਜਿਸ ਤਰ੍ਹਾਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਲਾ ਜਾਚਾਂਗਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਹੋ ਮੇਰੀ ਹੈ ਪ੍ਰਣਾਮ।